भूल छिमो हमरी प्रव्याप ना भूलन हार कहूं को मोत्सव सेव करी तुमरी तन के सब ही ग्रह देखियत तर्व परोसो या कल मैं सब काल कृपान के भारी पजान को भारी परोसो कागद दीप सब करके अर सात समुद्र की मस कहे हो काट बनास्पति सगरी लिखबे हूं के लेखन काज बनाए हो सारस्वती भगता करके जो कोट गणेश के हाथ लिखाए हो काल कृपान बिना बिनती ना तो तुम को प्रभ न कर जाए हो गुरु नानक सुख सिंध को हाथ जोर प्रणाम जास कृपा ते बढ़ेगी पावे गत विश्राम सिकता कन ते मेर किए मेरों ते कन कीन श्री गोविंद सिंह नमः मम कैवल दानी दीन पूर्ण देखो आत्मा द्वैत सर्वनवार पय सांत मन संत जे तिन पग नमो हमार ज्ञान अंजन गुर दिया अज्ञान अंधेर बनास हर कृपा ते संत भेटिया नानक मन परगास हो वै सिफत खसम दी नूर अरसों कुरसों चटिया तुद डिठे सच्चे पातशाह मल जन्म जन्म दी कटी
आसा चिपदा एक तुका क्यो सिंगार मिलन के ताई हर नाम लह जग जीवन गुसाई
वाहिगुरु जी का खालसा वाहिगुरु जी की फतेह परम सत्कार जो गुरु सवारी साध संगत जी लड़ीवार जो गुरु घर विच अमृतमयी बाणी दी कथा चल रही है आप भगत कबीर साहब जी दे सत्संग जी दे शब्द हन जिस तरह का कोई जिज्ञासु इच्छा धार के आउंदा है उस तरह की सिख्या दिंदे हन रूपक अलंकार हुंदा सत्संगत जी जिवें अलंकार गहने का नाम है गहने क्यों बनाए जाते ने कि असी सोहने लगीए इसे तरह जिहड़ी काव हुंदी है कवि लोकां नूं इह भेत है इहदे विच भी अलंकार हुंदे हन उन्हां दे नाम वक्खरे वक्खरे हन अनुक्ति अलंकार विपीपसा अलंकार इसे तरह सत्संग जी रूपक अलंकार यह रूपक अलंकार है पति सती का जिवें संबंध हुंदा ना आपस विच ही जो उन्हां दे फर्ज हन जो निजम लिखे ने शास्त्रां दे अंदर उन्हां दे अनुसार वह निभा देन तां तोड़ निभ जांदी है जे ना सत्संग जी निजमां नूं धारन तां फिर दुख ही दुख है सभना पासिआं तों इसे तरह कबीर साहब जी सत्संग जी शिंगार कुवार बस्त वाली बीबी कदे शिंगार नहीं लाउंदी वह सादे बस्तरां च रहेगी शिंगार लाउंदियां बीबियां अपने पति की प्रसन्नता वास्ते आपां शिंगार जिहड़ा पंज आकारां की रहत रखनी बाणा पाउणा कृपान गात्रे होनी सोहना सिद्धा दाड़ा होना साबत सूरत सिद्धा दाड़ा काठ का कंगा केसी जाड़ा ऐसा जहा जरा बाणा है यह भी शिंगार है यह शिंगार आपां किसनू दिखाउणा है यह अकार पुरखंत्र जामी अपना पति है उन्हू दिखाउणा समाज के अंदर भी जे बीबियां शिंगार लाउंदियां अंदरों पति नू परमेश्वर रूप करके नहीं मानदियां पति इन्ना कमला नहीं है उन्हू पता है वेद अंदरों कैसी इच्छा है इस तरह भाई वाहिगुरु तो अंतरजामी है वह देखता भी भेख ही उत्तों धारिया होया ककारां दा कि अंदर भी मेरे ते भावना है सो यह रूपक अलंकार है इस अलंकार वाला शब्द आप जी उचारते हैं सत्संगियां नूं बैठियां नूं हर वेले कबीर साहब का एडा वड्डा प्रताप सी कांशी विद्या का गढ़ सी विद्वाना दा नाल ही सारे लोग उत्थे क्यों शिवजी ने वसाई है वसाउण वेले ਵਰ ਦਿੱਤਾ ਜਿਹੜਾ ਕਾਂਸ਼ੀ ਮਰਨਾਥ ਮੋਕਸ਼, ਜਿਹੜਾ ਕਾਂਸ਼ੀ ਵਿਚ ਮਰੇਗਾ ਮੈਂ ਉਹਨੂੰ ਮੁਕਤੀ ਦੇਵਾਂਗਾ। ਮਰਨ ਵੇਲੇ ਕੰਨ ਵਿਚ ਤਾਰਕਾ ਮੰਤਰ ਸੁਣਾਵਾਂਗਾ ਜਦੋਂ ਇੱਥੇ ਸਰੀਰ ਤਿਆਗੇਗਾ ਕੋਈ। ਐਸੇ ਬਚਨ ਸਤਸੰਗਤ ਜੀ ਉੱਥੇ ਉਸਨੇ ਕੀਤੇ ਹੋਏ ਹਨ। ਜਿਵੇਂ ਅੰਮ੍ਰਿਤਸਰ ਸਾਹਿਬ ਸਤਸੰਗ ਜੀ ਪਾਵਨ ਤੀਰਥ ਹੈ, ਜਦੋਂ ਵੀ ਕੋਈ ਸਤਸੰਗ ਜੀ ਅਵਤਾਰ ਹੋਇਆ, ਕੋਈ ਦੇਵੀ ਦੇਵਤਾ ਹੋਇਆ, ਜਦੋਂ ਕਿਸੇ ਰਚਨਾ ਨੂੰ ਰਚਦਾ ਹੈ ਉਹ ਦੁਨੀਆਂ ਦੇ ਭਲੇ ਵਾਸਤੇ ਰਚਦਾ ਹੈ। ਜਿਤਨੇ ਤੀਰਥ ਨੇ ਸਾਰੇ ਭਾਈ ਜਪ ਦਪ ਦੇ ਆਸਰੇ ਹੀ ਉਹ ਪ੍ਰਗਟ ਹੋਏ ਹੋਏ ਹਨ। ਸੋ ਡਿੱਠੇ ਸੱਭੇ ਥਾਵ ਨਹੀਂ ਤਦ ਜਿਹਾ, ਬੰਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਬਸਦੀ ਸਗਮੇ ਅਪਾਰ ਅਨੂਪ ਰਾਮਦਾਸ ਪਰ ਹਰਾਂ ਨਾਨਕ ਕਸਮਨ ਜਾਏ ਨਹਾਇਆ ਰਾਮਦਾਸ ਸਾਹਿਬ। ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਅੰਮ੍ਰਿਤਸਰ ਸਾਹਿਬ ਨਹਾ ਕੇ ਸਤਸੰਗਤ ਜੀ, ਜਦੋਂ ਪਾਪ ਕੱਟੇ ਗਏ ਮੋਕਸ਼ ਨੂੰ ਪ੍ਰਾਪਤ ਹੋ ਗਿਆ ਹੈ। ਸੋ ਤੀਰਥਾਂ ਦੀ ਮਹਿਮਾ ਸਤਸੰਗਤ ਜੀ ਨਾਲ ਹੀ ਲਿਖੀ ਹੋਈ ਹੁੰਦੀ ਹੈ ਜਿੱਥੇ ਉਹ ਰਚੇ ਜਾਂਦੇ ਹਨ। ਸੋ ਕਬੀਰ ਸਾਹਿਬ ਜੀ ਸਤਸੰਗਤ ਜੀ ਐਨ ਕਾਂਸ਼ੀ ਦੇ ਗੜ ਜਿੱਥੇ ਵਿਦਵਾਨਾਂ ਦਾ ਉੱਥੇ ਰਹਿੰਦੇ ਹਨ। ਔਰ ਸਾਧੂ ਇੱਕ ਤਾਂ ਭੇਖ ਨਹੀਂ ਸੰਸਾਰ ਚ, ਭਾਰਤ ਵਰਸ਼ ਤਾਂ ਸਾਧੂਆਂ ਦੀਆਂ ਪ੍ਰਣਾਲੀਆਂ, ਸਾਧੂਆਂ ਦੀਆਂ ਸੰਪਰਦਾਵਾਂ ਜਿਉਂ ਸ਼ਾਖਾ ਨਿਕਲੀਆਂ ਨੇ ਤਾਂ ਉਹਦਾ ਅੰਤ ਹੀ ਨਹੀਂ। ਤੁਸੀਂ ਕਿਤੇ ਕੁੰਭਾਂ ਤੇ ਜਾ ਕੇ ਦੇਖੋ ਵੀ ਆਹ ਕਿਹੜੇ ਭੇਖ ਵਾਲਾ ਸਾਧ ਹੈ, ਆਹ ਕਿਹੜੇ ਵਾਲਾ, ਉੱਥੇ ਅੰਤ ਨਹੀਂ ਪਾਇਆ ਜਾਂਦਾ ਹੈ। ਆਪੋ ਆਪਣੇ ਧਰਮਾਂ ਦਾ ਪ੍ਰਚਾਰ ਕਰਦੇ ਹਨ ਤੇ ਤੁਹਾਨੂੰ ਵੀ ਉੱਥੇ ਕੋਈ ਰੁਕਾਵਟ ਨਹੀਂ ਹੈ। ਤੁਸੀਂ ਭਾਈ ਆਪਦਾ ਪ੍ਰਚਾਰ ਕਰੋ ਗੁਰਮਤਿ ਦਾ ਜਾ ਕੇ, ਇਹ ਨਾ ਕਹੋ ਹਿੰਦੂਆਂ ਦਾ ਤੀਰਥ ਆ ਜੀ ਆਹ ਹੈ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ, ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ, ਤੁਹਾਡੇ ਟਿਕਣ ਵਾਸਤੇ ਬੜੇ ਭਾਰੀ ਸਥਾਨ ਨੇ ਤੁਹਾਡੇ ਸਤਸੰਗ ਜੀ, ਤੁਸੀਂ ਨਹੀਂ ਜਾਓਗੇ ਉੱਥੇ ਕਿਵੇਂ ਰੌਣਕਾਂ ਹੋਣਗੀਆਂ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਕੀਰਤਨ ਹੁੰਦੇ, ਗੁਰਮਤਿ ਦੇ ਸਿਧਾਂਤ ਨੂੰ ਵੱਡੇ ਵੱਡੇ ਵਿਦਵਾਨ ਜਣਾਉਂਦੇ, ਜੇ ਉਹ ਸਤਸੰਗ ਜੀ ਭਗਵੇਂ ਵਸਤਰ ਪਾਏ ਹੋਏ ਨੇ, ਇਹ ਨਹੀਂ ਸਮਝਣਾ ਕਿ ਭਗਵੇਂ ਵਸਤਰ ਹਿੰਦੂਆਂ ਦੀ ਨਿਸ਼ਾਨੀ ਹੈ। ਗੁਰੂ ਘਰ ਵਿਚ ਵੀ ਸਤਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਭਗਵੇਂ ਵਸਤਰ ਪਾ ਕੇ ਪਹਿਲਾਂ ਵਿਚਰੇ। ਸੋ ਇਸ ਤਰ੍ਹਾਂ ਦੀ ਨਿਸ਼ਾਨੀ ਮੋਟੀ ਜੀ ਦੇਖ ਕੇ ਨਹੀਂ ਸਮਝ ਲੈਣਾ ਵੀ ਸਾਡੇ ਗੁਰਮਤਿ ਉਲਟੀ ਹੋਣਗੇ। ਉਦਾਸੀ ਸਾਧੂਆਂ ਦੇ ਭਗਵੇਂ ਹਨ, ਨਿਰਮਲ ਭੇਖ ਵਾਲੇ ਸਾਧੂਆਂ ਦੇ, ਜਿਹੜੇ ਪੰਜਾਬ ਚ ਰਹਿੰਦੇ ਹੋ ਚਿੱਟੇ ਵਸਤਰ ਪਾਉਂਦੇ, ਜਿਹੜੇ ਆਮ ਵਿਚਰਦੇ ਸਤਸੰਗ ਜੀ ਭਗਵੇਂ ਵਸਤਰ ਹਨ। ਸੋ ਰਹੋ ਵਿਚਾਰ ਐਸੀ ਕਾਂਸ਼ੀ ਦੇ ਅੰਦਰ ਸਤਸੰਗ ਜੀ, ਜਿੱਥੇ ਭਾਈ ਗੁਰਦਾਸ ਨੇ ਜਾ ਕੇ ਧੁੰਮਾਂ ਪਾ ਦਿੱਤੀਆਂ, ਚੇਤਨ ਮੱਠ ਭਾਈ ਗੁਰਦਾਸ ਜੀ ਦੇ ਯਾਦ ਵਿਚ ਗੁਰਦੁਆਰਾ, ਉੱਥੇ ਸੰਸਕ੍ਰਿਤ ਦਾ ਬੜਾ ਭਾਰੀ ਵਿਦਿਆਲਾ ਚੱਲਦਾ। ਵਿਦਿਆ ਨਾਲ ਤਾਂ ਕਿਸੇ ਦਾ ਵਿਰੋਧ ਨਹੀਂ, ਸਾਡੇ ਲੋਕ ਤੁਰਕਾਂ ਦੀ ਭਾਸ਼ਾ ਫਾਰਸੀ ਅਰਬੀ ਪੜ੍ਹਦੇ ਰਹੇ ਕਿ ਸਤਸੰਗ ਜੀ ਸੰਸਕ੍ਰਿਤ ਦੀ ਇਹਨਾਂ ਨੂੰ ਲੜਦੀ ਹੈ। ਸੰਸਕ੍ਰਿਤ ਦਿਨ ਪੜ੍ਹੀ ਬਿਨਾਂ ਬੜੇ ਵੱਡੇ ਸ਼ਾਸਤਰਾਂ ਦਾ ਭੇਤ ਨਹੀਂ ਲੱਗਦਾ ਹੈ। ਉੱਥੇ ਸਾਡੇ ਘਰ ਦੇ ਵਿਦਿਆਲੇ ਚੱਲਦੇ ਹੋਣ ਪਰ ਸਾਡਾ ਬੱਚਾ ਕੋਈ ਵੀ ਨਾ ਪੜ੍ਹੇ, ਉੱਥੇ ਜਾ ਕੇ ਕਹਿੰਦੇ ਹਿੰਦੂਆਂ ਦੀ ਵਿਦਿਆ, ਇੰਨੀ ਅਗਿਆਨਤਾ ਆਈ। ਸੋ ਜੇ ਉਹ ਨਹੀਂ ਵਿਦਿਆ ਨੂੰ ਉਧਾਰ ਕਰਾਂਗੇ, ਕਤੰਚ ਮਾਤਾ ਕਤੰਚ ਪਿਤਾ ਕਤੰਚ ਮੰਤਾ ਵਿਨੋਦ ਸੁਤ ਹੈ, ਐਸੇ ਜਿਹੜੇ ਗੁਰਬਾਣੀ ਦੇ ਅੰਦਰ ਸਤਸੰਗ ਜੀ ਉਸ ਭਾਸ਼ਾ ਦੇ ਸ਼ਬਦ ਨੇ, ਅਸੀਂ ਉਹਨਾਂ ਨੂੰ ਕਿਵੇਂ ਸਮਝਾਂਗੇ। ਕਦੇ ਵੀ ਤੰਗ ਦਾਇਰੇ ਚ ਆ ਕੇ ਸਤਸੰਗ ਜੀ ਕਿਸੇ ਦੇ ਧੱਕੇ ਨਹੀਂ ਚੜ੍ਹਨਾ ਹੈ, ਖਾਲਸੇ ਦਾ ਖੁੱਲਾ ਦਾਇਰਾ ਹੈ। ਅਸੀਂ ਆਪਣੇ ਧਰਮ ਵਿਚ ਸਤਸੰਗਤ ਜੀ ਪਰਪੱਕ ਰਹਿਣਾ ਔਰ ਸਾਰੀ ਦੁਨੀਆਂ ਦੇ ਉੱਤੇ ਸਤਸੰਗਤ ਜੀ ਐ ਰਹਿਣਾ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਜਦੋਂ ਮੁਲਤਾਨ ਗਏ, ਉੱਥੇ ਦੇ ਪੀਰ ਪੈਗੰਬਰਾਂ ਨੂੰ ਚਿੰਤਾ ਹੋ ਗਈ ਕਿ ਨਾਨਕ ਤਪਾ ਆ ਰਿਹਾ ਜਿਹਨੇ ਸਿੱਧ ਮੰਡਲੀ ਵਿਚ ਜਿੱਤ ਲਈ, ਇੱਥੇ ਆਪਣੇ ਚ ਵਿਘਨ ਪਾਊ, ਆਪਣੀ ਪੂਜਾ ਘੱਟ ਜੂ ਜੇ ਲੋਕ ਇਹਦੇ ਮਗਰ ਲੱਗ ਲਏ। ਕਹਿੰਦੇ ਫਿਰ ਕਿਵੇਂ ਕਰੀਏ, ਕਿਵੇਂ ਮੋੜੀਏ, ਵੀ ਮੁਲਤਾਨ ਚ ਨਾ ਵੜਨ ਤਾਂ ਚੰਗਾ। ਕਹਿੰਦੇ ਸਾਧੂਆਂ ਦੇ ਇਸ਼ਾਰੇ ਹੀ ਹੁੰਦੇ ਐ, ਆਪਾਂ ਉਹਨੂੰ ਮਿਲਦੇ ਹਾਂ ਜਦੋਂ ਆਊਗਾ ਨਾ, ਇਕੱਠੇ ਹੋ ਕੇ ਮਿਲਦੇ ਹਾਂ। ਇਹਨਾਂ ਨੇ ਸਤਸੰਗਤ ਜੀ ਦੁੱਧ ਦਾ ਪਿਆਲਾ ਭਰ ਲਿਆ ਵੀ ਨਾਲੇ ਤਾਂ ਭੇਟਾ ਕਰਾਂਗੇ ਵੀ ਛਕੋ ਜੀ, ਨਾਲੇ ਇਸ਼ਾਰਾ ਕਰ ਦਿਆਂਗੇ ਵੀ ਜਿਵੇਂ ਦੁੱਧ ਐਨ ਪਿਆਲਾ ਡੱਕੋ ਡੱਕ ਭਰਿਆ ਹੋਇਆ, ਵੀ ਅਸੀਂ ਦੁੱਧ ਵਰਗੇ ਚਿੱਟੇ ਫਕੀਰ ਕਮਾਈਆਂ ਵਾਲੇ ਬਲਤਾਨ ਚ ਰਹਿੰਦੇ ਹਾਂ, ਤੁਹਾਡੀ ਉੱਥੇ ਲੋੜ ਨਹੀਂ, ਤੁਸੀਂ ਹੋਰ ਕਿਤੇ ਜਾ ਕੇ ਪ੍ਰਚਾਰ ਕਰ ਲਓ। ਜਦੋਂ ਸਤਸੰਗਤ ਜੀ ਦੁੱਧ ਸਾਹਮਣੇ ਭੇਟਾ ਕੀਤਾ, ਸਤਿਗੁਰੂ ਅੰਤਰਜਾਮੀ ਨੂੰ ਕੀ ਭੁੱਲਿਆ ਹੋਇਆ ਸੀ? ਮਹਾਰਾਜ ਨੇ ਜਦੇ ਹੀ ਸਤਸੰਗ ਜੀ ਆਪਣਾ ਸੰਕਲਪ ਕਰਨ ਦੀ ਦੇਰ ਸੀ, ਚੰਬੇਲੀ ਦਾ ਫੁੱਲ ਲੈ ਕੇ ਨਾ ਬੜਾ ਸੁਗੰਧੀ ਵਾਲਾ ਉੱਤੇ ਤਾਰ ਦਿੱਤਾ, ਤਾਰ ਕੇ ਕਹਿਣ ਲੱਗੇ ਹੇ ਪੀਰੋ ਦੁੱਧ ਡੁੱਲਿਆ ਤਾਂ ਨਹੀਂ? ਕਹਿੰਦੇ ਨਹੀਂ ਜੀ। ਕਹਿੰਦੇ ਇਹਦੇ ਚ ਖੁਸ਼ਬੋ ਭਰ ਗਈ ਕਿ ਨਹੀਂ ਦੁੱਧ ਚ? ਕਹਿੰਦੇ ਭਰ ਗਈ ਜੀ। ਕਹਿੰਦੇ ਇਸੇ ਤਰ੍ਹਾਂ ਫੁੱਲ ਵਾਂਗੂ ਰਹਾਂਗੇ ਵੀ ਤੁਹਾਡੇ ਉੱਤੇ, ਤੁਹਾਡੇ ਸ਼੍ਰੋਮਣੀ ਹੋ ਕੇ, ਔਰ ਤੁਹਾਡੇ ਚ ਈਰਖਾ ਨਹੀਂ ਬਦਬੋ ਨਹੀਂ ਭਰਾਂਗੇ, ਅਸੀਂ ਤੁਹਾਡੇ ਚ ਭਗਤੀ ਦੀ ਸੁਗੰਧੀ ਭਰਾਂਗੇ। ਤੁਸੀਂ ਚਿੰਤਾ ਨਾ ਕਰੋ ਵੀ ਕਿਉਂ ਆ ਗਏ। ਫਿਰ ਆਪ ਜੀ ਸਤਸੰਗ ਜਿੱਥੇ ਕਬਰ ਸੀ ਨਾ ਸ਼ਮਸ਼ ਤਬਰੇਜ ਦੀ, ਜਿਹੜਾ ਅਨਲ ਹੱਕ ਦਾ ਨਾਰਾ ਲਾਉਂਦਾ ਸੀ, ਇਹਨਾਂ ਨੇ ਸਤਸੰਗ ਦੀ ਚਮੜੀ ਲਾ ਕੇ ਰੱਖ ਦਿੱਤੀ ਸੀ। ਸੂਫੀ ਫਕੀਰ ਸੀ, ਉਹਦੀ ਕਬਰ ਦੇ ਨੇੜੇ ਆਪ ਜੀ ਨੇ ਆਸਣ ਲਾਏ, ਸਤਸੰਗ ਕਾਮਲ ਫਕੀਰ ਹੋਇਆ ਉਹ। ਸੋ ਭਾਵ ਕੀ, ਜਿੱਥੇ ਵੀ ਆਪ ਜੀ ਜਾਂਦੇ ਸਤਸੰਗ ਜੀ ਪਤਾ ਕਰਦੇ। ਕਾਂਸ਼ੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਗਏ ਨੇ, ਕਬੀਰ ਸਾਹਿਬ ਪਾਸ ਸਤਸੰਗ ਸੰਗਤਾਂ ਜੁੜੀਆਂ ਹੋਈਆਂ। ਆਪ ਜੀ ਕਹਿੰਦੇ ਹਨ, ਪੜੋ ਪੰਕਤੀ,
ਆਸਾ ਤਿਪਦਾ ਇੱਕ ਤੁਕਾਰ ਕੀਓ ਸੀ ਗਾਰ ਮਿਲਨ ਕੇ ਤਾਈ,
ਹਰ ਮੇਰੋ ਪਿਰਹੋਂ ਹਰ ਕੀ ਬਹੁਰੀਆ। ਇਸ ਸੰਗੀਓ, ਹਰੀ ਮੇਰਾ ਪਤੀ ਹੈ, ਮੈਂ ਹਰੂ ਦੀ ਬਹੂ ਹਾਂ, ਘਰਵਾਲੀ ਹਾਂ, ਪਤਨੀ ਹਾਂ, ਹੋ ਹਰ ਕੀ ਬਹੁਰੀਆ। ਕਹਿੰਦੇ ਹੈ ਕਬੀਰ ਜੀ, ਇਹ ਤੁਸੀਂ ਬਚਨ ਕੀ ਕਹੇ? ਕਹਿੰਦੇ ਹਾਂ। ਕਹਿੰਦੇ ਪਰਮੇਸ਼ਵਰ ਸਾਰਿਆਂ ਦਾ ਹੀ ਪਤੀ ਹੈ, ਆਪਾਂ ਜਿੰਨੇ ਇਸਤਰੀਆਂ ਪੁਰਸ਼ਾਂ ਇਸਤਰੀਆਂ ਵਾਂਗੂ ਹੀ ਹਾਂ। ਕਹਿੰਦੇ ਫੇਰ ਕੀ ਉਹ ਸ਼ਿੰਗਾਰ ਮਿਲਣ ਕੇ ਤਾਈ, ਜੇ ਉਸ ਨੂੰ ਮਿਲਣਾ ਹੋਵੇ ਤਾਂ ਸ਼ਿੰਗਾਰ ਬਣਾਉਣਾ ਪੈਂਦਾ ਹੈ। ਕਿਉਂ? ਇਹ ਸਰੀਰ ਕੋਈ ਸੋਹਣਾ ਨਹੀਂ। ਨਾਸਾਂ ਵੱਲ ਦੇਖ ਲਓ, ਜਿਹੜੀਆਂ ਕਹਿੰਦੇ ਤੋਤੇ ਦੀਆਂ ਚੁੰਝ ਵਰਗੀਆਂ, ਇਹ ਸੀਂਡ ਦਾ ਘਰ ਨੇ। ਮੂੰਹ ਵੱਲ ਦੇਖ ਲਓ, ਜਿਹੜੇ ਕਹਿੰਦੇ ਚੰਦ ਵਰਗਾ, ਇਹ ਬਲਗ ਮੁਖ ਵੱਡੇ ਵੱਡੇ ਗੁੱਫੇ ਸਿੜਦਾ ਬਾਹਰ ਰਿਹਾ ਕਿ ਗੰਦਗੀ ਦਾ ਘਰ ਹੈ। ਇੱਕ ਦਿਨ ਨਾ ਨਹਾਓ, ਸਾਰੇ ਸਰੀਰ ਚੋਂ ਬਦਬੋ ਆਉਂਦੀ ਹੈ। ਕੀ ਇਹਦੇ ਤੇ ਦੇਖ ਕੇ ਤੁਸੀਂ ਕਹਿੰਦੇ ਹੋ ਵੀ ਇਹ ਸੋਹਣਾ ਹੈ? ਉੱਤੋਂ ਉੱਤੋਂ ਸ਼ਿੰਗਾਰ ਲਾਈਦੇ ਨੇ, ਜਿਹੜੇ ਸ਼ਿੰਗਾਰ ਦੀਆਂ ਸੁਗੰਧੀਆਂ ਆਪਾਂ ਇਹਨਾਂ ਨੂੰ ਨੇੜੇ ਕਰਦੇ ਹਾਂ, ਆਤਰ ਫੁੱਲੇ ਲਾਉਂਦੇ ਹਾਂ, ਪਸੀਨਾ ਆਇਆ ਨਹੀਂ ਤਾਂ ਦੁਰਗੰਧੀ ਆਉਣ ਲੱਗੀ ਨੀ। ਰੋਜ਼ ਲਾਉਂਦੇ ਆ, ਰੋਜ਼ ਲਾਉਂਦੇ ਆ ਸਤਸੰਗਤ ਜੀ, ਪਰ ਇਹ ਸਰੀਰ ਐਸਾ ਭਿਸ਼ਟਿਆ ਹੋਇਆ, ਉਹਨਾਂ ਸੁਗੰਧੀਆਂ ਨੂੰ ਵੀ ਦੁਰਗੰਧ ਕਰੀ ਜਾਂਦਾ ਹੈ। ਵਸਤਰ ਨੇ ਸੋਹਣੇ ਪਾਈਦੇ ਨੇ, ਸ਼ਾਮ ਨੂੰ ਇਹਨਾਂ ਕੋਲ ਬਦਬੂ ਆਉਂਦਾ ਕਿ ਨਹੀਂ, ਪਸੀਨਾ ਦਾ ਬਦਬੂ? ਸੋ ਦੱਸੋ, ਸਰੀਰ ਜਿਹੜਾ, ਜਿਹੜੀ ਜਿਹੜੀ ਚੀਜ਼ ਇਸ ਨੂੰ ਸਤਸੰਗ ਛੋਹਦੀ ਹੈ, ਉਹ ਗੰਦੀ ਬਣੀ ਜਾਂਦੀ ਹੈ, ਫਿਰ ਸਰੀਰ ਕਦੋਂ ਕਦਾ ਸੋਹਣਾ ਬਣ ਗਿਆ? ਸੋ ਇਹ ਪਰਮੇਸ਼ਰ ਨੇ ਸ਼ਿੰਗਾਰ ਲਾਏ ਹੋਏ ਨੇ। ਕੰਨਾਂ ਥਾਂ ਸੁਣੀ ਤਾਂ ਜਾਣਾ ਸੀ, ਗਲੀਆਂ ਹੁੰਦੀਆਂ ਚਾਹੀਦੀਆਂ ਨੇ, ਉਤਨੀਆਂ ਪੇਪੜੀਆਂ ਲਾਉਣ ਦੀ ਕੀ ਲੋੜ ਸੀ? ਇਹ ਸ਼ਿੰਗਾਰਿਆ ਹੈ। ਉਂਗਲਾਂ ਤਾਂ ਸੀਗੀਆਂ, ਮੂਹਰੇ ਨਹੁੰ ਲਾਉਣ ਦੀ ਕੀ ਲੋੜ ਸੀ? ਵਾਹਿਗੁਰੂ ਨੇ ਲਾ ਤੇ ਸਾਨੂੰ, ਅਸੀਂ ਡਬਲ ਲਾਉਣ ਲੱਗੇ ਹਾਂ ਉੱਤੋਂ ਦੀ। ਉਹ ਕੀ ਸੋਹਣੇ ਨੇ। ਇਸੇ ਤਰ੍ਹਾਂ ਲਾਲੀ ਤਾਂ ਭਾਈ, ਜਿਸ ਵੇਲੇ ਤੁਹਾਨੂੰ ਦੁੱਧ ਘਿਓ ਖਾਧਾ, ਲਾਲੀ ਤਾਂ ਤੁਹਾਡੇ ਦੇ ਮੱਥੇ ਤੇ ਉਹੀ ਧਗਰੂਗੀ, ਤੁਸੀਂ ਕਿਉਂ ਸਤਸੰਗ ਜੀ ਕੋ ਉਰਾ ਪਰਾ ਆਪਣੇ ਆਪ ਨੂੰ ਰੰਗਣਾ ਹੈ? ਇਹ ਝੂਠੇ ਸ਼ਿੰਗਾਰ ਹਨ। ਆਪ ਜੀ ਕਹਿੰਦੇ, ਭਾਈ ਕੀ ਉਹ ਸ਼ਿੰਗਾਰ ਮਿਲਣ ਕੇ ਤਾਈ, ਪਤੀ ਨੂੰ ਮਿਲਣ ਵਾਸਤੇ ਜਿਵੇਂ ਇਸਤਰੀ ਸ਼ਿੰਗਾਰ ਨਾਨ ਕਰਦੀ ਹੈ, ਇਸ ਨਾਲ ਸੰਤ ਭਗਤ ਵੀ ਵਾਹਿਗੁਰੂ ਨੂੰ ਮਿਲਣ ਵਾਸਤੇ ਸ਼ਿੰਗਾਰ ਕੀ ਕਰਦੇ? ਸਾਧਨ ਕਰਦੇ, ਉੱਤੋਂ ਭੇਖ ਵੀ ਬਣਾਉਂਦੇ ਹੈ। ਕਿਉਂ? ਭੇਖ ਤਾਂ ਬਣਾਉਣਾ ਪੈਂਦਾ ਤੇ ਕਿ ਗ੍ਰਿਸਤੀ ਪਾਪੀ ਨਾ ਬਣ ਜਾਵੇ। ਜੇ ਸਾਧੂ ਦੀ ਨਿਸ਼ਾਨੀ ਹੋਊ, ਗ੍ਰਿਸਤੀ ਉਹਦੇ ਤੇ ਭਾਵਨਾ ਰੱਖੂ, ਉਹਦੀ ਸੇਵਾ ਕਰੂ। ਜੇ ਸਾਧੂ ਆਪਣਾ ਉੱਤੇ ਭੇਖ ਨਹੀਂ ਨਾ ਲਾਊਗਾ, ਗ੍ਰਿਸਤੀ ਨੂੰ ਕੀ ਪਤਾ ਵੀ ਇਹ ਸਾਧਾ ਕੀ ਹੈ? ਉਹ ਨਰਾਦਰੀ ਕਰ ਬਹਿੰਦਾ ਵੀ ਮੰਗਤਾ ਹੀ ਹੋਣਾ, ਫਿਰ ਉਹ ਪਾਪ ਲੱਗੂ ਨਰਾਦਰੀ ਦਾ। ਸਾਧੂ ਦਾ ਨਰਾਦਰ ਕਰਨਾ ਪਾਪ ਹੈ। ਸਾਧਨ ਸਰੀਰ ਦੇ ਵੀ ਉਸੇ ਤਰ੍ਹਾਂ ਰੱਖਣੇ ਨੇ, ਔਰ ਮਨ ਕਰਕੇ ਵੀ ਸਾਧਨ, ਸੰਤੋਖੀ ਹੋਣਾ, ਮਨ ਚ ਵੈਰਾਗ ਹੋਣਾ, ਮਨ ਵਿਚ ਵਿਚਾਰ ਹੋਣੀ, ਅੰਦਰ ਵਾਹਿਗੁਰੂ ਦੀ ਇੱਛਾ ਹਰ ਵੇਲੇ ਬਣੀ ਰਹਿਣੀ। ਕਿਉਂ? ਬਾਲਕ ਨੂੰ ਦੇਖ ਲੋ, ਜਿਹਨੂੰ ਮਾਂ ਦਾ ਵਿਛੋੜਾ, ਦੂਸਰਾ ਬਰਾ ਕੇ ਦੇਖ ਲਵੇ, ਕਦੇ ਕੁਛ ਦੇਵੇ, ਉਹ ਚਲਾ 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 ਕੇ ਖੇਡਾਂ ਮਾਰੀ ਜਾਊ, ਜਦੇ ਹੋ ਕੇ ਨਾ ਕਰੂ ਹੇ ਮਾਂ। ਬੱਚੇ ਦੀ ਇਹ ਹਾਲਤ ਹੈ ਕਿ ਉਹ ਮਾਂ ਹੀ ਉਹਨੂੰ ਚੰਗੀ ਲੱਗਦੀ, ਉਹਨੂੰ ਖਿਡਾਉਣਾ ਕੋਈ ਨੀ, ਚਲਾ ਚਲਾ ਕੇ ਮਾਰੂਗਾ ਤੁਹਾਡਾ। ਇਸੇ ਤਰ੍ਹਾਂ ਭਾਈ, ਜਿਹਨੂੰ ਵਾਹਿਗੁਰੂ ਪਤੀ ਪਰਮੇਸ਼ਰ ਦੀ ਇੱਛਾ ਹੈ ਪ੍ਰਾਪਤੀ ਦੀ, ਉਹ ਇੱਥੇ ਦੇ ਜਿਹੜੇ ਪਦਾਰਥ ਨੇ ਉਹਨਾਂ ਨੂੰ ਚਲਾ ਚਲਾ ਕੇ ਮਾਰਦਾ, ਮੈਂ ਕੀ ਕਰਨੇ ਨੇ ਇਹ? ਹੱਬੇ ਟੋਲ ਸੁਹਾਵਣੇ, ਸੋ ਬੈਠਾ ਅੰਗਣ ਮੱਲ, ਪਹੀ ਨਾ ਬੰਜੇ ਬਿਰਸਰਾ, ਜੋ ਕਰ ਆਵੇ ਚੱਲ। ਸਾਰੇ ਪਦਾਰਥ ਘਰ ਦੇ ਸੋਭਨੀਕ ਨੇ, ਜੇ ਕਰਕੇ ਪਤੀ ਘਰ ਆ ਗਿਆ। ਜੇ ਨਹੀਂ ਹੈ ਤਾਂ ਪਦਾਰਥ ਕੀ ਕਰਨੇ ਨੇ? ਜਿੰਨੇ ਮਰਜ਼ੀ ਲਿਆ ਕੇ ਪਤੀ ਦੂਰੋਂ ਦੇਈ ਜਾਵੇ। ਬੇਅੰਤ ਪ੍ਰਸੰਗ ਆਉਂਦੇ ਜਹਾਂਗੀਰ ਬਾਦਸ਼ਾਹ ਸਤ ਸੰਗਤ ਜੀ ਅੱਗੇ ਮੁਸਲਮਾਨ ਰਾਜੇ ਗਰਮੀ ਦੀ ਰੁੱਤ ਵਿੱਚ ਕਸ਼ਮੀਰ ਜਾਇਆ ਕਰਦੇ, ਕਸ਼ਮੀਰ ਤੋਂ ਸਤ ਸੰਗਤ ਜੀ ਸੁਨੇਹਾ ਭੇਜਿਆ ਦਿੱਲੀ ਬੇਗਮਾਂ ਨੂੰ ਕਿ ਦੱਸੋ ਅਸੀਂ ਕੀ ਲਿਆਈਏ ਇੱਥੋਂ, ਮੇਵੇ ਸੁੱਕੇ ਵੀ ਮਿਲਦੇ ਨੇ, ਹੋਰ ਛੋਲਾ ਆਦਿਕ ਵੀ, ਵਸਤਰ ਵੀ ਗਰਮ ਮਿਲਦਾ ਹੈ। ਸਾਰੀਆਂ ਬੇਗਮਾਂ ਨੇ ਲਿਖ ਦਿੱਤੇ ਏਡੇ ਏਡੇ ਚਿੱਠੇ, ਆਹ ਚੀਜ਼ ਆਹ ਚੀਜ਼ ਆਹ ਚੀਜ਼ ਸਾਡੀਆਂ ਵਾਸਤੇ ਇੰਨੀਆਂ ਪਦਾਰਥ ਲਿਆਉਣੇ ਨੇ। ਜਿਹੜੀ ਛੋਟੀ ਬੇਗਮ ਸੀ ਸਤ ਸੰਗਤ ਜੀ, ਸਿਆਣੀ ਸੀ, ਸਤਸੰਗ ਕੀਤਾ ਹੋਇਆ ਸੀ, ਉਸਨੇ ਕਿਸੇ ਰਾਜਪੂਤ ਦੀ ਲੜਕੀ ਲਈ ਹੋਈ ਸੀ। ਉਹਨੇ ਕੀ ਕੀਤਾ, ਸਤ ਸੰਗਤ ਜੀ ਸ਼ਾਹੀ ਡੋਲ ਕੇ ਨਾ ਲਾਲ ਸੱਸਾ ਅੱਖਰ ਲਿਖ ਦਿੱਤਾ, ਨਾਲ ਸਨਾਮਾ ਉੱਤੇ ਲਿਖ ਕੇ ਬੰਦ ਕਰ ਦਿੱਤੀ, ਕੁਝ ਨਹੀਂ ਲਿਖਿਆ। ਜਦੋਂ ਗਈਆਂ ਚਿੱਠੀਆਂ ਵਜ਼ੀਰ ਨੇ ਖੋਲੀਆਂ, ਜਹਾਂਗੀਰ ਕਹਿੰਦਾ ਕਿਵੇਂ ਹੈ, ਕਹਿੰਦੇ ਜੀ ਆਹ ਦੇਖੋ ਸਾਰੀਆਂ ਸਮਝ ਆਉਂਦੀਆਂ। ਕਹਿੰਦਾ ਛੋਟੀ ਰਾਣੀ ਤਾਂ ਕੋਈ ਸਮਝ ਨਹੀਂ ਆਉਂਦੀ। ਰਾਜਾ ਕਹਿੰਦਾ ਕਮੜੀ ਹੈ, ਅਨਪੜ੍ਹ ਹੈ, ਕਮ ਨਹੀਂ ਕੋਈ ਲਿਖਿਆ, ਕਮ ਨਹੀਂ ਲਿਖਦੀ ਨੇ ਸ਼ਾਹੀ ਡੋਲਤੀ ਹੈ ਤਾਂ। ਵਜ਼ੀਰ ਕਹਿੰਦਾ ਰਾਜਨ ਵਿਚਾਰ ਥੋੜਾ ਜਿਹਾ, ਇਹਦੇ ਚ ਕੋਈ ਭੇਤ ਹੈ। ਉਹਨੇ ਲਾਲ ਸ਼ਾਹੀ ਐਵੇਂ ਨਹੀਂ ਡੋਲੀ, ਉਹਨੇ ਕਿਹਾ ਲਾਲਸਾ, ਸੱਸਾ ਨਾਲ ਲਿਖ ਦਿੱਤਾ ਹੈ ਕਿ ਪਤੀ ਤੂੰ ਆ ਗਿਆ ਤਾਂ ਸਾਰੇ ਹੀ ਪਦਾਰਥ ਆ ਗਏ, ਮੈਨੂੰ ਤਾਂ ਤੇਰੀ ਲਾਲਸਾ ਹੈ, ਮੈਨੂੰ ਕਿਸੇ ਪਦਾਰਥ ਦੀ ਇੱਛਾ ਨਹੀਂ, ਲਾਲਸਾ ਉਸਨੇ ਜਣਾ ਦਿੱਤਾ ਹੈ ਕਿ ਤੂੰ ਮੈਨੂੰ ਚਾਹੀਦਾ, ਮੈਨੂੰ ਹੋਰ ਪਦਾਰਥਾਂ ਦੀ ਇੱਛਾ ਨਹੀਂ। ਰਾਜਾ ਬੜਾ ਹੈਰਾਨ ਹੋਇਆ, ਬਈ ਦੂਸਰੀਆਂ ਨੇ ਮੈਨੂੰ ਤਾਂ ਬੁਲਾਇਆ ਹੀ ਨਹੀਂ, ਪਦਾਰਥਾਂ ਵੱਲ ਖਿੱਚੀਆਂ ਗਈਆਂ, ਕੋਈ ਕਹਿੰਦੀ ਆਹ ਲਿਆ ਆਹ ਲਿਆ, ਸਾਰੀਆਂ ਵਾਸਤੇ ਪੇਟੀਆਂ ਪੈਕ ਕਰ ਲਈਆਂ ਸੱਸ ਨੇ ਜੋ ਜੋ ਮੰਗਿਆ ਸੀ, ਜਿੰਨੇ ਪਦਾਰਥ ਉਹਨਾਂ ਵਾਸਤੇ ਸੀ ਉਹ ਦੂਣੇ ਉਹਦੇ ਵਾਸਤੇ ਕਰ ਲਏ ਜਿਹੜੀ ਛੋਟੀ ਜਿਹਨੇ ਲਾਲਸਾ ਲਿਖਿਆ ਸੀ। ਜਦੋਂ ਆਏ ਦਿੱਲੀ ਵਿੱਚ ਨਿਜਮਤ ਆਇਆ ਵੀ ਪਟਰਾਣੀ ਦੇ ਮਹਿਲਾਂ ਚ ਜਾਣਾ, ਵੱਡੀ ਰਾਣੀ ਦੇ, ਰਾਜਾ ਨਹੀਂ ਗਿਆ। ਉਹ ਛੋਟੀ ਜਿਹਨੇ ਸਤਸੰਗ ਜੀ ਲਾਲ ਸ਼ਾਹੀ ਡੋਲੀ ਸੀ ਸੱਸਾ ਲਿਖ ਕੇ, ਨਾਲੇ ਤਾਂ ਰਾਜਾ ਉੱਥੇ ਗਿਆ ਪਹਿਲਾਂ, ਨਾਲੇ ਸਾਰੇ ਪਦਾਰਥ ਉਹਨਾਂ ਨੇ ਦੂਣੇ ਉੱਥੇ ਭੇਜ ਦਿੱਤੇ। ਜਦ ਰਾਤ ਬਤੀਤ ਹੋਈ, ਅੱਗੇ ਰਾਣੀਆਂ ਇਕੱਠੀਆਂ ਹੋਈਆਂ, ਸਾਰੀਆਂ ਲੱਗੀਆਂ ਰੋਸ ਕਰਨ ਕਿ ਰਾਜਨ ਤੂੰ ਮਾਣ ਨਹੀਂ ਰੱਖਿਆ ਸਾਰੀਆਂ ਦਾ ਨੰਬਰ ਵਾਰ। ਕਹਿਣ ਲੱਗਾ ਦੱਸੋ ਕੀ ਕਸੂਰ ਹੈ ਮੇਰਾ, ਕਿ ਤੁਸੀਂ ਸਾਡੇ ਮਹਿਲਾਂ ਚ ਨਹੀਂ ਆਏ ਨਿਯਮ ਅਨੁਸਾਰ। ਕਹਿੰਦੇ ਆਪਣੀਆਂ ਚਿੱਠੀਆਂ ਪੜ੍ਹੋ, ਮੈਨੂੰ ਬੁਲਾਇਆ ਤੁਸੀਂ ਕਿਸੇ ਨੇ, ਜਿਹਨੇ ਬੁਲਾਇਆ ਮੈਂ ਉਹਦੇ ਕੋਲੇ ਜਾਣਾ ਸੀ। ਇਸੇ ਤਰ੍ਹਾਂ ਭਾਈ ਆਪਾਂ ਜੇ ਚਾਹੇ ਪਦਾਰਥ ਰਹਿ ਲਓ ਚਾਹੇ ਰੱਬ ਨੂੰ ਮਿਲ ਲਓ, ਅਸੀਂ ਕਹਿੰਦੇ ਹਾਂ ਮਹਾਰਾਜ ਸਾਨੂੰ ਪਦਾਰਥ ਦਿਓ, ਪਦਾਰਥ ਤੁਸੀਂ ਚਾਹੇ ਆ ਜਿਓ ਚਾਹੇ ਨਾ ਆਇਓ। ਸੋ ਤਾਂ ਆਪ ਜੀ ਕਹਿੰਦੇ ਹਨ ਕਿ ਉਹ ਸ਼ਿੰਗਾਰ ਮਿਲਣ ਕਹਿਤਾ ਜੀ, ਸ਼ਿੰਗਾਰ ਸਾਧਨਾ ਦੇ ਕੀਤੇ ਹਨ, ਪੂਰੇ ਸਾਧਨ ਵਿਰਾਗ ਧਾਰਿਆ ਹੈ, ਵਿਵੇਕ ਹੈ, ਲੇਕਿਨ ਸਾਧਨ ਜ਼ਰੂਰ ਕਰਦਾ ਜਪ ਤਪ ਆਦਮੀ, ਲੇਕਿਨ ਇਹ ਸਫਲੇ ਤਾਂ ਹੁੰਦੇ ਜੇ ਅੰਦਰ ਪ੍ਰੇਮ ਹੋਵੇ। ਜੇ ਪ੍ਰੇਮ ਨਹੀਂ ਹੈ ਤਾਂ ਪਰਮੇਸ਼ਰ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਪ੍ਰੇਮ ਬਿਨਾਂ ਪ੍ਰਭ ਪਾਨ ਨਾ ਆਏ, ਕਿਸੇ ਦੇ ਹੱਥ ਵਿੱਚ ਪ੍ਰੇਮ ਤੋਂ ਬਿਨਾਂ ਵਾਹਿਗੁਰੂ ਨਹੀਂ ਆਇਆ ਹੈ। ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਧਨਾ ਦੇ ਸ਼ਿੰਗਾਰ ਸਾਰੇ ਕਰਦੇ ਹਨ,
ਹਰ ਨਾ ਮਿਲੇ ਜਗ ਜੀਵਨ ਗੁਸਾਈ,
ਪਰ ਹਰੀ ਪਰਮੇਸ਼ਰ ਜਗ ਦਾ ਜੀਵਨ ਰੂਪ ਹੈ, ਗੁਸਾਈ ਸਰਬ ਦਾ ਮਾਲਕ ਪਿਤਾ ਹੈ, ਪਤੀ ਹੈ, ਹਰ ਨਾ ਮਿਲੇ ਉਹ ਸਾਧਨਾ ਦੇ ਨਾਲ ਨਹੀਂ ਮਿਲਦਾ ਹੈ। ਜਿਤਨੇ ਸਾਧਨ ਨੇ ਪਰਮੇਸ਼ਰ ਸਤਿ ਕਿਰਪਾ ਦ੍ਰਿਸ਼ਟੀ ਨਾਲ ਮਿਲਦਾ ਹੈ। ਜੇ ਕਹੀਏ ਅਸੀਂ ਇੰਨਾ ਜਪ ਤਪ ਕੀਤਾ ਸਾਨੂੰ ਦਰਸ਼ਨ ਦੇਵੇ, ਕੀ ਇੰਨਾ ਕੁ ਜਪ ਤਪ ਹੀ ਉਹਦੀ ਕੀਮਤ ਹੈ, ਕੀ ਇੱਕ ਜਨਮ ਦੇ ਸਾਡੇ ਸਾਧਨ ਕੀਤੇ ਉਹਦੀ ਕੀਮਤ ਇੰਨੇ ਚ ਹੀ ਆ ਜਾਊ, ਉਹਦੀ ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ, ਉਹਦੇ ਨਾਮ ਦੀ ਵੀ ਕੀਮਤ ਨਹੀਂ, ਉਹਦੀ ਆਪ ਦੀ ਵੀ ਕੀਮਤ ਨਹੀਂ, ਸਾਧਨਾ ਵੱਟੇ ਨਹੀਂ ਮਿਲਦਾ ਹੈ। ਸੋ ਸਤ ਸੰਗਤ ਜੀ ਆਪ ਜੀ ਕਹਿੰਦੇ ਹਨ ਜੇ ਸਾਧਨ ਕਰ ਲਈਏ ਸਾਰੀ ਜ਼ਿੰਦਗੀ ਕਰੀ ਜਾਈਏ ਪਰ ਪ੍ਰੇਮ ਨਾ ਹੋਵੇ ਪਰਮੇਸ਼ਰ ਨਹੀਂ ਮਿਲਦਾ।
ਹਰ ਮੇਰੋ ਪਿਰ ਹੋ ਹਰ ਕੀ ਬੋਹਰੀਆ,
ਇਹ ਸਤਸੰਗੀਓ ਹਰੀ ਮੇਰਾ ਪਤੀ ਹੈ, ਮੈਂ ਹਰੀ ਦੀ ਬਹੁਟੀ ਹਾਂ,
ਰਾਮ ਵੱਡੇ ਮੈਂ ਤਨਕ ਲੋਹਰੀਆ,
ਪਰ ਨਿਮਰਤਾ ਭਾਵ ਕਿੰਨਾ ਹੈ, ਰਾਮ ਮੇਰਾ ਪਤੀ ਵੱਡੇ ਤੋਂ ਵੱਡਾ, ਅੱਜ ਕੱਲ੍ਹ ਤਾਂ ਕਹਿੰਦੀ ਮੈਂ ਬਰਾਬਰ ਹੈ ਤੇਨੋਂ ਘੱਟ ਨਹੀਂ ਹੈ, ਲੇਕਿਨ ਸਤ ਸੰਗਤ ਜੀ ਰਾਮ ਵੱਡੇ ਮੇਰਾ ਪਤੀ ਬਹੁਤ ਵੱਡਾ ਹੈ, ਹਾਂ ਤਨਕ ਲਹੋਰੀਆ ਮੈਂ ਛੋਟੀ ਜੀ ਦਾਸੀ ਹਾਂ ਉਹਦੇ ਚਰਨਾਂ ਦੀ, ਮੈਂ ਵੱਡੀ ਨਹੀਂ ਹਾਂ।
ਰਹਾਓ ਧਨ ਫਿਰ ਇਹ ਕਹਿ ਸੰਗ ਬਸੇਰਾ,
ਪਰ ਇਹ ਬੜੀ ਅਸਚਰਜਤ ਆਈ ਹੈ, ਧਨ ਪਤੀ ਤੇ ਸਤੀ ਦਾ ਇੱਕੇ ਸੇਜਾ ਤੇ ਵਾਸਾ ਹੋਇਆ ਕਰਦਾ ਹੈ, ਇਹ ਨਿਯਮ ਹੈ।
ਸੇਜ ਇੱਕ ਪੈ ਮਿਲਣ ਦੁਹੇਰਾ,
ਸੇਜਾ ਇੱਕ ਹੋਵੇ ਤਾਂ ਮਿਲਣਾ, ਦੋਨਾਂ ਦਾ ਪੈਣਾ ਇੱਕ ਤਾਂ ਹੋਵੇ ਤਾਂ ਮਿਲਾਪ ਨਾ ਹੋਵੇ ਤਾਂ ਦੁੱਖ ਤਾਂ ਹੈ ਨਾ। ਇਸ ਤਰ੍ਹਾਂ ਵਾਹਿਗੁਰੂ ਆਪਣੇ ਕੋਲ ਹੋਵੇ ਮਿਲੇ ਆਪਾਂ ਨੂੰ ਹੈ ਨਾ, ਦੁੱਖ ਤਾਂ ਹੈ ਨਾ। ਸੋ ਸਤਸੰਗ ਜੀ ਅੰਤਿਸ਼ ਕਰਨਾ ਜਿਹੜਾ ਸੇਜਾ ਹੈ, ਮਨ ਬੁੱਧ ਚਿੱਤ ਹੰਕਾਰ ਇਹ ਸਤਸੰਗ ਜੀ ਪਾਵੇ ਹਨ, ਇਨ੍ਹਾਂ ਦੀਆਂ ਬਿਰਤੀਆਂ ਬਾਹੀਆਂ ਹਨ, ਪ੍ਰੇਮ ਦੇ ਬਾਣ ਨਾਲ ਬੁਣੀ ਹੋਈ ਹੈ, ਤੁਲਤਾ ਦੀ ਤੁਲਾਈ ਹੈ, ਸਮਤਾ ਬਿਰਤੀ ਦੀ ਵਿਛਾਈ ਕੀਤੀ ਹੋਈ ਹੈ, ਅਹੰਕਾਰ ਦੀ ਨਿਵਿਰਤੀ ਇਹ ਸਰਾਣਾ ਰੱਖਿਆ ਹੋਇਆ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਇਹ ਸੋਹਣੇ ਸੋਹਣੇ ਤੋਤੇ ਚਿੜੀਆਂ ਜਨੌਰਾਂ ਦੇ ਫੋਟੋਆਂ ਖਿੱਚੀਆਂ ਹੋਈਆਂ ਉੱਤੇ ਕੱਢਦੀਆਂ ਹੁੰਦੀਆਂ ਬੀਬੀਆਂ। ਇਸੇ ਤਰ੍ਹਾਂ ਮਹਾਂਵਾਕਾਂ ਨੂੰ ਵੀ ਸੇਜਬੰਦ ਕਸੇ ਹੋਏ ਨੇ, ਇਹ ਸੇਜਾ ਆਪਣੇ ਅੰਦਰ ਹੈ, ਇਹਨੂੰ ਅੰਤਰਿਕ ਕਰਨ ਸੇਜਾ ਕਹਿੰਦੇ ਹਨ। ਇਹਦੇ ਤੇ ਸਤਸੰਗ ਜੀ ਆਪਣੀ ਅਭਾਸ਼ ਬਿਰਤੀ ਤੇ ਸਾਖੀ ਚੇਤਨ ਦੋਨਾਂ ਦਾ ਇੱਥੇ ਮਿਲਾਪ ਇਕੱਤਰਤਾ ਹੈ। ਲੇਕਿਨ ਜਿੰਨਾ ਚਿਰ ਇਸਤਰੀ ਪਦਾਰਥਾਂ ਵੱਲ ਰੁਚੀ ਰੱਖਦੀ ਹੈ, ਘਰਦਿਆਂ ਵੱਲ, ਫਿਰ ਪਤੀ ਵੱਲ ਧਿਆਨ ਕਾਹਦਾ ਹੋਇਆ? ਜਿਹੜੀਆਂ ਸੱਤ ਵਾਲੀਆਂ ਨੇ ਉਹ ਸਤਸੰਗਤ ਜੀ ਭੁੱਲ ਜਾਂਦੀਆਂ ਨੇ ਸਾਰੇ ਘਰ ਦੇ ਪਦਾਰਥਾਂ ਨੂੰ, ਉਹ ਤਾਂ ਲੂਣ ਪਾਉਣਾ ਵੀ ਭੁੱਲ ਜਾਂਦੀਆਂ ਜਦੋਂ ਪਤੀ ਦਾ ਧਿਆਨ ਹੁੰਦਾ, ਇੱਕ ਪਾਸੇ ਧਿਆਨ ਲੱਗਦਾ। ਇਸੇ ਤਰ੍ਹਾਂ ਸਤਸੰਗਤ ਜੀ ਆਪ ਜੀ ਕਹਿੰਦੇ ਹਨ, ਸੇਜ ਏਕ ਪੈ ਮਿਲਣ ਦੁਹੇਰਾ, ਸੇਜਾ ਇੱਕ ਹੈ ਤੇ ਮਿਲਣਾ ਸਾਡਾ ਬੜਾ ਔਖਾ ਹੋ ਰਿਹਾ ਹੈ। ਜਾਇ ਸ਼ਾਰਦ ਅੰਤਰ ਜੋਤੀ ਪੁਰਸ਼ਾ ਵਾਹਿਗੁਰੂ ਹਿਰਦੇ ਚ ਹੈ, ਅੰਤਿਸ਼ਕਰਨ ਸੇਜਾ ਤੇ ਪ੍ਰਕਾਸ਼ ਰਿਹਾ, ਸਾਰੀਆਂ ਸਾਰੀਆਂ ਇੰਦਰੀਆਂ ਉਹਦੀ ਸੱਤਾ ਨਾਲ ਕੰਮ ਕਰ ਰਹੀਆਂ ਨੇ, ਪਰ ਅਸੀਂ ਕਹਿੰਦੇ ਹਾਂ ਰੱਬ ਨੂੰ ਮਿਲਣਾ, ਰੱਬ ਨੂੰ ਮਿਲਣਾ। ਬਸੀ ਰੱਬ ਹਿਆਲੀ ਹੈ, ਰੀਤ ਸਾਹਿਬ ਨੇ ਕਿਹਾ ਹਿਰਦੇ ਚ ਹੀ ਰੱਬ ਵੱਸਦਾ ਹੈ, ਪਰ ਜੇ ਵੱਸਦਾ ਹੈ ਤਾਂ ਸਾਨੂੰ ਪ੍ਰਾਪਤ ਕਿਉਂ ਨਹੀਂ ਹੁੰਦਾ? ਸੇਜਾ ਵੀ ਇੱਕੋ ਹੈ, ਵੱਸਦਾ ਵੀ ਅੰਦਰ ਹੈ, ਪਰ ਫੇਰ ਵੀ ਸਾਡਾ ਵਿਛੋੜਾ।
ਧੰਨ ਸੁਹਾਗਣ ਜੋ ਫਿਰ ਪੀ ਭਾਵ,
ਧੰਨ ਉਹ ਸੁਹਾਗਣ ਗੁਰਸਿੱਖ ਇਸਤਰੀ ਹੈ, ਸਾਧੂ ਸੰਤ ਹੈ, ਜਿਨ੍ਹਾਂ ਨੂੰ ਭਾਈ ਪਤੀ ਪਰਮੇਸ਼ਰ ਦੀ ਭਾਵਨਾ ਹੈ। ਭਾਵੋ ਹੀ ਬਿਦਤੇ ਦੇਵਾ, ਭਾਵਨਾ ਦੇ ਨਾਲ ਹੀ ਉਹ ਪ੍ਰਗਟ ਹੋਵੇਗਾ।
ਕਹਿ ਕਬੀਰ ਫਿਰ ਜਨਮ ਨਾ ਆਵੇ,
ਉਹ ਫਿਰ ਭਾਈ ਜਨਮ ਨਹੀਂ ਆਵੇਗਾ। ਪੜੋ ਕਹਿ ਕਬੀਰ,
ਕਹਿ ਕਬੀਰ ਫਿਰ ਜਨਮ ਨਾ ਆਵੇ,
ਕਹਿ ਕਬੀਰ ਫਿਰ ਜਨਮ ਨਾ ਆਵੇ। ਕਬੀਰ ਸਾਹਿਬ ਜੀ ਕਹਿੰਦੇ ਭਾਈ ਜੇ ਮਿਲਣਾ ਭਾਵੇਂ ਸਾਧਨਾ ਨਾਲ ਮਿਲਿਆ ਨਹੀਂ ਜਾਂਦਾ, ਭਾਵਨਾ ਨਾਲ ਮਿਲਿਆ ਜਾਂਦਾ ਹੈ। ਤਾਂ ਕਹਿੰਦੇ ਧੰਨ ਸੁਹਾਗਣ ਜੋ ਪੀਏ ਭਾਵ ਹੈ। ਸੁਹਾਗਣ ਉਹਨੂੰ ਕਹਿੰਦੇ ਹੈ ਸੁਹਾਗਣ ਆਨੰਦ ਦਾ ਹੈ, ਜੋ ਆਪਣੇ ਪਤੀ ਦਾ ਆਨੰਦ ਮਾਨਣ ਵਾਲੀ ਹੋਵੇ ਉਹਨੂੰ ਸੁਹਾਗਣ ਕਹਿੰਦੇ ਹੈ। ਭਾਵੇਂ ਸੰਸਾਰਕ ਆਨੰਦ ਹੈ, ਇਵੇਂ ਜਿਵੇਂ ਜਿਹਨੂੰ ਭਾਈ ਸਿਮਰਨ ਭਜਨ ਦਾ ਆਨੰਦ ਹੈ, ਉਹ ਸਾਰੇ ਗੁਰਸਿੱਖ ਆਪਾਂ ਨੂੰ ਗੁਰਬਾਣੀ ਚ ਆਨੰਦ ਆਉਂਦਾ ਨਾ, ਆਪਾਂ ਸੁਹਾਗਣਾ ਹੀ ਹਾਂ। ਸੋ ਉਹ ਪਰਮੇਸ਼ਰ ਦੇ ਜਿਹੜੇ ਜਗਿਆਸੂ ਹਨ, ਸੰਤ ਭਗਤ ਹਨ, ਉਹ ਸੁਹਾਗਣਾ ਦੇ ਤੁਲ ਹਨ, ਉਹ ਧਨ ਨੇ ਜਿਨ੍ਹਾਂ ਨੂੰ ਪਰਮੇਸ਼ਰ ਚੰਗਾ ਲੱਗਦਾ ਹੈ। ਔਰ ਪਦਾਰਥ ਚੰਗੇ ਨਹੀਂ ਲੱਗਦੇ ਹਨ, ਉਹ ਉਨ੍ਹਾਂ ਨੂੰ ਫਲ ਕੀ ਹੈ? ਫਿਰ ਜਨਮ ਨਾ ਆਵੇ। ਪਰਮੇਸ਼ਰ ਜੰਮਣ ਮਰਨ ਤੋਂ ਰਹਿਤ ਹੈ, ਉਹ ਪਰਮੇਸ਼ਰ ਚ ਭੇਦ ਹੋ ਜਾਂਦੇ, ਜੰਮਣ ਮਰਨ ਮਿਟ ਜਾਂਦਾ। ਭਾਵੇਂ ਭਾਈ ਪਰਮੇਸ਼ਰ ਨੂੰ ਪਤੀ ਕਰਕੇ ਮੰਨ ਲਓ, ਭਾਵੇਂ ਉਸ ਨੂੰ ਸਤਸੰਗ ਪਿਤਾ ਕਰਕੇ ਮੰਨ ਲਓ, ਕੁਛ ਕਰਕੇ ਮੰਨੋ, ਵੱਡਾ ਬਣਾ ਕੇ ਜਿਹੜੇ ਢੰਗ ਨਾਲ ਹੀ ਭਗਤੀ ਕਰੋਗੇ ਉਸੇ ਢੰਗ ਨਾਲ ਹੀ ਮੁਕਤ ਹੋ ਜਾਵਾਂਗੇ। ਇਸ ਨੇ ਭਗਤੀ ਭਰਾ ਕਰਕੇ ਕੀਤੀ, ਅਰਜਨ ਨੇ ਕ੍ਰਿਸ਼ਨ ਨੂੰ ਆਪਣੇ ਮਾਮੇ ਦਾ ਪੁੱਤ ਭਰਾ ਕਰਕੇ ਭਾਵਨਾ ਰੱਖਦਾ ਸੀ, ਉਹ ਵੀ ਉਧਰ ਗਿਆ। ਹਨੂਮਾਨ ਨੇ ਦਾਸਾ ਭਾਵ ਕਰਕੇ ਰੱਖੀ, ਮੈਂ ਤੁਹਾਡਾ ਦਾਸ ਹਾਂ, ਤੁਸੀਂ ਮੇਰੇ ਮਾਲਕ ਹੋ, ਉਹ ਵੀ ਉਧਰ ਗਿਆ। ਇਸੇ ਤਰ੍ਹਾਂ ਸਤਸੰਗਤ ਜੀ, ਜੇ ਕਿਸੇ ਨੇ ਵਾਹਿਗੁਰੂ ਨੂੰ ਪਤੀ ਕਰਕੇ ਮੰਨਿਆ ਹੈ ਤਾਂ ਆਪ ਇਸਤਰੀ ਮਨੰਦ ਹੋਇਆ, ਉਹਦੀ ਵੀ ਕਲਿਆਣ ਕਰ ਦਿੱਤੀ, ਜੰਮਣ ਮਰਨ ਚ ਨਹੀਂ।
ਆਸਾ ਸ੍ਰੀ ਕਬੀਰ ਜੀ ਹੋ ਕੇ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ।
ਇਹ ਸਤਸੰਗ ਜੀ ਪਿੱਛੇ ਅੱਠ ਸ਼ਬਦ ਆਏ ਸੀ, ਜਿਹਦੇ ਸੱਤ ਸਤਸੰਗ ਜੀ ਦੋ ਦੋ ਤੁਕਾਂ ਵਾਲੇ ਸੀ, ਇੱਕ ਇੱਕ ਤੁਕਾ ਸੀ ਜਿਹੜਾ ਅੱਠਵਾਂ ਸ਼ਬਦ, ਟਿੱਪਦਾ ਤਿੰਨ ਤੋਂ ਪੌੜੀਆਂ ਵਾਲੇ ਆਏ ਹਨ। ਸੋ ਆਪ ਜੀ ਅੱਗੇ ਸਤਸੰਗ ਜੀ ਦੱਸਦੇ ਹਨ, ਹੋਰ ਆਰੰਭ ਹੋ ਰਹੇ ਨੇ ਸ਼ਬਦ ਨਵੇਂ, ਆਪ ਵੀ ਮੰਗਲ ਵੀ ਕਰ ਰਹੇ ਨੇ। ਕੀ ਕਹਿ ਰਹੇ ਨੇ ਸਤਸੰਗਤ ਜੀ? ਆਸਾ ਸ੍ਰੀ ਕਬੀਰ ਜੀ ਓ, ਕਬੀਰ ਸਾਹਿਬ ਦੇ ਹੋਰ ਸ਼ਬਦ ਸ਼ੁਰੂ ਹੋ ਰਹੇ ਨੇ, ਦੁੱਖ ਦੇ ਇਹ ਦੋ ਦੋ ਪੌੜੀਆਂ ਵਾਲੇ ਹੋਣਗੇ। ਇੱਕ ਅਦਵੈਤ ਰੂਪ ਪਰਮੇਸ਼ਰ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ ਤਾਂ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮੰਗਲ ਲਿਖਾ ਕੇ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਦੀ ਕਲਮ ਤੋਂ ਕਬੀਰ ਸਾਹਿਬ ਦਾ ਸ਼ਬਦ ਆਰੰਭ ਕਰਾ ਰਹੇ ਨੇ, ਸੁਣੋ।
ਹੀਰਾ ਹੀਰਾ ਵੇਦ ਪਵਨ ਮਨ,
ਹੀਰਾ ਸਾਧ ਸੰਗਤ ਜੀ ਇੱਕ ਐਸੀ ਵਸਤੂ ਹੈ ਜੇ ਉਹਨਾਂ ਨੂੰ ਥੱਲੇ ਨਿਹਾਈ ਜਾਂ ਹੁੰਦੀ ਹੈ ਮਿਸਤਰੀਆਂ ਦੀ ਸਤਸਨੀ ਲੋਹੇ ਦੀ ਘਣ ਉੱਤੇ ਰੱਖ ਕੇ ਲੋਹੇ ਦੇ ਉੱਤੇ ਘਣ ਮਾਰੀਏ ਨਾ, ਉਹ ਟੁੱਟਦਾ ਨਹੀਂ। ਲੋਹੇ ਵਿੱਚ ਖੁੱਭਤਾ ਜਾਵੇਗਾ ਪਰ ਹੀਰਾ ਨਾ ਟੁੱਟ ਗਿਆ ਜੇ ਹੀਰਾ ਹੋਵੇ। ਸੋ ਹੀਰਾ ਭਾਈ ਕੌਣ ਹੈ? ਹੀਰਾ ਹਰੀ ਪਰਮੇਸ਼ਰ ਆਪ ਹੀ ਹੈ। ਦੂਸਰਾ ਹੀਰਾ ਕੌਣ ਹੈ? ਹੀਰਾ ਹਰੀ ਦਾ ਨਾਮ ਹੈ। ਦੋਨੋਂ ਹੀਰੇ ਕਿਵੇਂ ਬਣ ਗਏ ਇਹ ਚੇਤੇ ਰੱਖਿਓ ਸਾਧ ਸੰਗਤ ਜੀ ਆਪਣੇ ਘਰ ਦੇ ਅੰਦਰ। ਨਾਮ ਨਾਮੀ ਨੂੰ ਗੁਰਬਾਣੀ ਨੇ ਇੱਕ ਕਰਕੇ ਜਣਾਇਆ ਬਈ ਨਾਮ ਪਰਮੇਸ਼ਰ ਤੋਂ ਦੂਰ ਨਹੀਂ, ਨਾਮ ਪਰਮੇਸ਼ਰ ਤੋਂ ਦੂਰ, ਨਾਮ ਤੋਂ ਪਰਮੇਸ਼ਰ ਦੂਰ ਨਹੀਂ ਹੈ। ਤਦੇ ਆਪਾਂ ਭਾਵਨਾ ਨਾਲ ਮੱਥਾ ਟੇਕਦੇ ਹਾਂ ਹੇ ਮਹਾਰਾਜ ਹਨ ਤਾਂ ਸ਼ਬਦ ਸਾਰੇ ਗੁਰੂ ਗ੍ਰੰਥ ਸਾਹਿਬ ਚ, ਹੇ ਸੱਚੇ ਪਾਤਸ਼ਾਹ ਤੁਹਾਡੀ ਜਾਗਦੀ ਜੋਤ ਪ੍ਰਤੱਕ ਹੈ। ਨਾਮ ਨਾਮੀ ਇੱਕ ਕਰਕੇ ਜਣਾਇਆ ਹੈ। ਹੁਣ ਹਰੀ ਵੀ ਹੀਰਾ, ਹਰੀ ਦਾ ਨਾਮ ਵੀ ਹੀਰਾ ਹੈ। ਹਰੀ ਹੀਰਾ ਨਹੀਂ ਮਿਲ ਰਿਹਾ ਆਪਾਂ ਨੂੰ, ਭਾਵੇਂ ਜੇਬ ਚ ਪਾਈ ਫਿਰਦੇ ਹਾਂ ਪਰ ਪਤਾ ਨਹੀਂ। ਮਤ ਵਿਚ ਰਤਨ ਜਵਾਹਰ ਮਾਣਕ, ਆਪਣੀ ਬੁੱਧੀ ਦੇ ਅੰਦਰ ਹੀ ਰਤਨ ਜਵਾਹਰ ਮਾਣਕ ਹੈਗੇ ਪਰ ਫੇਰ ਦੁਖੀਆਂ ਕਹਿੰਦੇ ਤਾਂ ਕੰਗਾਲ। ਉਹਨਾਂ ਦਾ ਗਿਆਨ ਕਰਾਉਣ ਵਾਲਾ ਸਤਸੰਗ ਜੀ ਹੀਰਾ ਹਰੀ ਦਾ ਨਾਮ ਹੈ। ਹੀਰੇ ਹੀਰਾ ਵੇਦ ਪਵਨ ਮਨ ਸਹਿਜੇ ਰਿਹਾ ਸਮਾਈ। ਹੀਰੇ ਨੂੰ ਸਤਸੰਗ ਜੀ ਪਹਿਲਾਂ ਉਹ ਜਿਹਾ ਟੂਰ ਜਿਹਾ ਹੁੰਦਾ ਨਾ ਮਿਸਤਰੀਆਂ ਦਾ, ਉਹਦੇ ਨਾਲ ਬਿਲਡ ਕੀਤਾ ਹੁੰਦਾ ਉਹਦੀ ਕਣੀ, ਫੇਰ ਦੂਜੇ ਹੀਰੇ ਚ ਉਹ ਸ਼ੇਕ ਕਰਦਾ ਹੈ। ਲੋਹੇ ਦਾ ਕੋਈ ਵੀ ਸਤਸੰਗ ਜੀ ਟੂਰ ਲੈ ਲਓ, ਆਈ ਸਪੀਡ ਸਟੀਲ ਵਗੈਰਾ ਮਿਸਤਰੀਆਂ ਦੇ, ਕੋਈ ਵੀ ਹੀਰੇ ਚ ਗਲੀ ਕਰਨ ਨੂੰ ਸਮਰੱਥ ਨਹੀਂ। ਜਿੰਨੀਆਂ ਮਰਜ਼ੀ ਟੈਂਪਰਾਂ ਦੇ ਦਿਓ, ਹੀਰੇ ਦੀ ਕਣੀ ਮੂਹਰੇ ਲੱਗੀ ਹੋਊਗੀ, ਹੀਰੇ ਦੇ ਵਿੱਚ ਦੀ ਜਦੇ ਸ਼ੇਕ ਕਰ ਦੇਣਾ। ਸੋ ਸਭ ਤੋਂ ਜ਼ਬਰਦਸਤ ਭਾਈ ਹੀਰਾ ਹਰੀ ਪਰਮੇਸ਼ਰ ਹੈ, ਦੂਸਰਾ ਉਹਦਾ ਨਾਮ ਹੈ। ਹੁਣ ਇਹ ਦੇਖ ਲਓ ਬਈ ਕੱਚਿਆਂ ਦੇ ਨਾਲ ਤਾਂ ਕੋਈ ਵੀ ਨਹੀਂ ਦੋਸਤੀ ਪਾਉਣ ਨੂੰ ਤਿਆਰ, ਪੱਕੇ ਨਾਲ ਹਰ ਕੋਈ ਹੈ। ਪਰਮੇਸ਼ਰ ਨਾਲ ਮਿਲਣਾ ਹਰ ਕੋਈ ਚਾਹੁੰਦਾ ਹੈ। ਆਪ ਜੀ ਕਹਿੰਦੇ ਹੀਰੇ ਹੀਰਾ ਵੇਦ ਪਵਨ ਮਨ ਸਹਿਜੇ ਰਿਹਾ ਸਮਾਈ, ਰਹਾਉ ਦੀ ਪੰਕਤੀ ਹੈ ਪਿੱਛੇ ਸਤਸੰਗਤ ਜੀ।
ਆਪ ਜੀ
ਹਰ ਕੀ ਕਥਾ ਅਨਾਹਦ ਬਾਨੀ, ਕਬੀਰ ਸਾਹਿਬ ਜੀ ਬੁਲੰਦ ਆਵਾਜ਼ ਨਾਲ ਸੰਗਤਾਂ ਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਇਹ ਜਿਹੜੀ ਹਰੀ ਦੀ ਕਥਾ ਹੈ ਅਨਾਹਦ ਬਾਣੀ, ਹੱਦ ਤੋਂ ਰਹਿਤ ਰਸ ਵਾਲੀ ਬਣ ਰਹੀ ਹੈ। ਕਥਾ ਤਾਂ ਰਾਜਿਆਂ ਦੀਆਂ ਮੇਰੇ ਪੁਰਾਣ 18 ਕਥਾ ਨਾਲ ਹੀ ਭਰੇ ਪਏ ਨੇ, ਵੱਡੇ ਵੱਡੇ ਧਰਮਾਤਮਾ ਰਾਜੇ ਹੋਏ, ਮੁਕਦੀ ਨਹੀਂ ਹੈ ਕਥਾ ਕਹਾਣੀ। ਬੇਦੀ ਆਣੀ ਪਾਪੁਨ ਵਿਚਾਰ ਬੇਅੰਤ ਸਤਸੰਗ ਦੀ ਕਥਾ ਹਨ, ਲੇਕਿਨ ਸਾਰੀਆਂ ਕਥਾ ਤੋਂ ਅਧਿਆਤਮ ਕਥਾ ਜਿਹੜੀ ਹੈ ਇਹ ਉੱਤਮ ਹੈ ਗੁਰਬਾਣੀ ਦੀ। ਸੋ ਹਰ ਕੀ ਕਥਾ ਅਨਾਹਦ ਬਾਣੀ, ਹੱਦ ਤੋਂ ਰਹਿਤ ਸਤਸੰਗਤ ਜੀ, ਅਸਚਰਜ ਹੀ ਹਰੀ ਦੀ ਕਥਾ ਬਣ ਰਹੀ ਹੈ। ਇੱਥੇ ਕੀ ਹੁੰਦਾ ਹੈ? ਇੱਥੇ ਜੀਵ ਨੂੰ ਇਸ ਕਥਾ ਦੁਆਰਾ ਗਿਆਨ ਦੇ ਕਰਕੇ ਪਰਮੇਸ਼ਰ ਚ ਭੇਦ ਕੀਤਾ ਜਾਂਦਾ ਹੈ। ਇਹ ਕਥਾ ਦਾ ਇੱਥੇ ਸਾਰ ਅੰਸ਼ ਹੈ। ਸੋ ਜਿਹੜਾ ਪਰਮੇਸ਼ਰ ਹੈ ਉਹ ਹੀਰੇ ਦੀ ਨਿਆਈ ਹੈ, ਉਹਦਾ ਨਾਮ ਵੀ ਹੀਰਾ ਹੈ, ਤੇ ਨਾਮ ਦੁਆਰਾ ਹੀ ਪਰਮੇਸ਼ਰ ਚ ਸਤਸੰਗੀ ਬਿੰਨੇ ਜਾਵਾਂਗੇ, ਉਹਦੇ ਵਿੱਚ ਮਿਲ ਸਕਾਂਗੇ। ਸਤਿਗੁਰੂ ਦਾ ਜਿਹੜਾ ਉਪਦੇਸ਼ ਹੈ ਉਹ ਟੂਲ ਹੈ, ਉਹਦੇ ਮੂਹਰੇ ਸਤਸੰਗੀ ਹੀਰਾ ਹਰੀ ਦਾ ਨਾਮ ਹੈ। ਜਿੰਨੇ ਸ਼ਬਦ ਨੇ ਸਾਰੇ ਸਤਸੰਗ ਜੀ ਤੁਹਾਨੂੰ ਨਾਮ ਵਿੱਚ ਜੋੜਦੇ ਨੇ, ਤੁਹਾਡੇ ਹਿਰਦੇ ਸਤਸੰਗ ਜੀ ਮਨ ਵਿੱਚ ਛੇਕ ਕਰਦੇ ਹਨ। ਇੱਧਰ ਸਤਸੰਗ ਜੀ ਮਨ ਹੈ, ਹੀਰੇ ਹੀਰਾ ਵੇਦ ਪਵਨ ਮਨ ਸਹਿਜੇ ਰਿਹਾ ਸਮਾਈ। ਮਨ ਦਾ ਇਹ ਹਾਲ ਹੈ, ਮਨ ਦੀ ਹਾਲਤ ਪਵਨ ਪਾਉਣ ਵਾਂਗੂ ਉੜਿਆ ਫਿਰਦਾ ਹੈ, ਨਿੱਗਰ ਨਹੀਂ ਹੈ, ਫੁਰਨੇ ਕਰਦਾ ਹੀ ਰਹਿੰਦਾ ਹੈ, ਹਿਲਦਾ ਚੁਲਦਾ ਹੀ ਰਹਿੰਦਾ ਹੈ। ਜਿਹਦੇ ਛੇਕ ਕਰਨਾ, ਜੇ ਉਹ ਥੱਲੇ ਹਿਲਦਾ ਹੀ ਰਹੇ ਛੇਕ ਉਹਦੇ ਚ ਕਿਵੇਂ ਕਰਾਂਗੇ? ਗੁਰੂ ਉਪਦੇਸ਼ ਦੁਆਰਾ ਸਤਸੰਗਤ ਜੀ ਹੀਰਾ ਹਰੀ ਦਾ ਨਾਮ ਲੈ ਕਰਕੇ ਨਾ ਮੂਹਰੇ ਰੱਖ ਕੇ ਇਹ ਮਨ ਨੂੰ ਮਾਰਿਆ ਬਿੰਨ ਦਿੰਦੇ ਹੈ। ਫਿਰ ਸਹਿਜੇ ਰਿਹਾ ਸਮਾਈ, ਸਹਿਜੇ ਹੀ ਹਰੀ ਵਿੱਚ ਭਾਈ ਇਹ ਸਮਾ ਜਾਂਦਾ, ਹਰੀਰਾ ਹਰੀ ਦਾ ਰੂਪ ਹੈ। ਸੋ ਐਸੀ ਹੈ ਜਿਹੜੀ ਹਰ ਕੀ ਕਥਾ ਅਨਾਹਦ ਬਾਣੀ, ਹੰਸ ਹੀਰਾ ਹੋਏ ਲੇਹ ਪਛਾਣੀ ਨਾਲ ਦੀ ਪੰਕਤੀ ਹੈ। ਹੀਰੇ ਨੂੰ ਪਛਾਣਦਾ ਕੌਣ ਹੈ? ਹੀਰੇ ਦੀ ਪਛਾਣ ਤਾਂ ਭਾਈ ਹੰਸ ਨੂੰ ਹੈ, ਕਾਂ ਨੂੰ ਨਹੀਂ, ਬਗਲਿਆਂ ਨੂੰ ਵੀ ਨਹੀਂ। ਕਾਂ ਨੂੰ ਪੁੱਛੋ ਤੈਨੂੰ ਕਾਹਦੀ ਪਰਖ ਹੈ, ਕਹਿੰਦਾ ਮੈਂ ਬੇਸ਼ਟਾ ਗੰਦਗੀ ਦੀ ਪਰਖ ਹੈ ਉਸਨੂੰ। ਬਗਲੇ ਨੂੰ ਪੁੱਛੋ ਤੈਨੂੰ ਹੀਰੇ ਦੀ ਪਰਖ ਹੈ, ਕਹੂ ਮੈਨੂੰ ਡੱਡਾਂ ਦੀ ਪਰਖ ਹੈ। ਇਸੇ ਤਰ੍ਹਾਂ ਕਾਮੀਆਂ ਪਾਪੀਆਂ ਨੂੰ ਪੁੱਛੋ, ਉਹ ਬਿਸ਼ਟਿਆਂ ਦੀ ਗੰਦਗੀ ਜਿਹੜੀ ਖਾਂਦੇ ਨੇ ਨਾ, ਉਹਦੀ ਪਰਖ ਆ ਉਹਨਾਂ ਨੂੰ, ਜਿਹੜੇ ਪਾਪੀ ਨੇ ਕਾਲੇ ਕਾਵਾਂ ਵਾਂਗੂ। ਜਿਹੜੇ ਪਖੰਡੀ ਲੋਕ ਨੇ ਉਹਨਾਂ ਦੇ ਬਾਣੇ ਸਿੱਖਾਂ ਵਾਂਗੂ ਹੀ ਪਾਏ ਹੋਏ, ਉਹਨਾਂ ਨੂੰ ਪੁੱਛੋ ਤੁਹਾਨੂੰ ਕਾਹਦੀ ਪਰਖ ਹੈ, ਉਹ ਕਹਿੰਦੇ ਸਾਨੂੰ ਪਰਾਈਆਂ ਇਸਤਰੀਆਂ ਦੀ ਪਰਖ ਹੈ। ਉਹ ਡੱਡਾਂ ਵਾਂਗੂ ਸਮਝਦੇ ਉਹਨਾਂ ਨੂੰ, ਹੁਣ ਇਹਨੂੰ ਭੱਖਣ ਕਰ ਲਈਏ ਨਾ ਇਹਨੂੰ ਭੱਖਣ ਕਰ ਲਈਏ। ਲੇਕਿਨ ਹੰਸ ਭਾਈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੇ ਹੁਕਮ ਆਵੇ। ਜਿੰਨੀ ਸਿੱਖ ਸੰਗਤ ਹੈ ਇਹ ਹੰਸਾਂ ਦੀਆਂ ਪੰਗਤੀਆਂ ਬੈਠੀਆਂ ਹਨ। ਔਰ ਹੰਸ ਬੈਠਦਾ ਕਿੱਥੇ ਹੈ? ਹੰਸ ਮਾਨ ਸਰੋਵਰ ਤੇ ਬੈਠਦਾ। ਮਾਨ ਸਰੋਵਰ ਚ ਨਾ ਡੱਡ ਹੈ, ਨਾ ਉੱਥੇ ਨਾ ਉੱਥੇ ਕੋਈ ਬੇਸ਼ਟਾ ਗੰਦਗੀ ਹੈ। ਹਰ ਕੀ ਕਥਾ ਅਨਾਹਤ ਬਾਨੀ, ਜੋ ਸੰਗਤ ਸਰੋਵਰ ਹੈ ਇਹਦੇ ਚ ਪਾਣੀ ਹਰੀ ਦੀ ਕਥਾ, ਜਿਹੜੀ ਪਾਣੀ ਭਰਿਆ ਹੋਇਆ ਹੈ, ਜਿੰਨੀ ਅੰਮ੍ਰਿਤਮਈ ਬਾਣੀ ਹੈ, ਜਿੰਨੇ ਭਾਈ ਨਾਮ ਗੁੰਥਨ ਕੀਤੇ ਹੋਇਆ ਪੰਕਤੀਆਂ ਚ, ਇਹ ਸਾਰੇ ਹੀਰਿਆਂ ਨਾਲ ਭਰਪੂਰ ਹੈ। ਜੇ ਕਹੀਏ ਅਸੀਂ ਹੰਸ ਹਾਂ, ਸਾਨੂੰ ਹੀਰਾ ਪਰਮੇਸ਼ਰ ਦੇ ਅਨੰਤ ਨਾਮ ਨੇ, ਅਨੰਤ ਨਾਮ ਤੇਰੇ ਨਾਰਾਇਣ, ਉਹ ਜਿਹੜੇ ਅਨੰਤ ਨਾਮ ਨੇ ਉਹ ਆਪਾਂ ਨੂੰ ਖੁਰਾਕ ਮਿਲੀ ਹੋਈ ਹੈ ਮਹਾਰਾਜ ਨੇ। ਤਾਂ ਕਹਿੰਦੇ ਹਨ ਹੰਸ ਹੋਵੇਗਾ ਤਾਂ ਭਾਈ ਹੀਰੇ ਨੂੰ ਪਛਾਣ ਲਵੇਗਾ। ਜਦੋਂ ਸਾਡਾ ਮਨ ਸਤਸੰਗਤ ਜੀ ਵਿਸ਼ਿਆਂ ਦੀ ਮੈਰ ਤੋਂ ਉੱਜਲ ਹੋ ਗਿਆ, ਪਰਾਏ ਘਰਾਂ ਨੂੰ ਤੱਕਣ ਤੋਂ ਪਿੱਛੇ ਹਟ ਗਿਆ, ਵਾਸ਼ਨਾ ਚੱਕੀਆਂ ਗਈਆਂ, ਜਦੋਂ ਹੀਰੇ ਵਰਗਾ ਉੱਜਲ ਬਣ ਗਿਆ, ਇਸ ਨੂੰ ਸਤਸੰਗਤ ਜੀ ਹਰੀ ਦੇ ਉਪਦੇਸ਼ ਦੁਆਰਾ ਮਹਾਰਾਜ ਨੇ ਉਪਦੇਸ਼ ਦੇ ਕੇ ਇਹਨੂੰ ਬਿੰਨ ਦੇਣਾ ਹੈ। ਜਦੋਂ ਬਿੱਝ ਗਿਆ, ਜਦੋਂ ਸਤ ਨੇ ਨਾਮ ਵਿੱਚ ਬਿੰਨਿਆ ਗਿਆ, ਤਾਂ ਫਿਰ ਹਰੀ ਦੇ ਵਿੱਚ ਅਭੇਦ ਹੋ ਗਿਆ, ਹੀਰੇ ਹੀਰਾ ਵੇਦ, ਫਿਰ ਸਤਸੰਗਤ ਜੀ ਵਹਿ ਬ੍ਰਹਮ ਵਿੱਚ ਮਿਲ ਜਾਂਦਾ ਹੈ।
ਸਗਲ ਜੋਤਨ ਹੀਰਾ ਦੇਦੀ,
ਫਿਰ ਜਿਸ ਵੇਲੇ ਸਤ ਜੀ ਪਰਮੇਸ਼ਰ ਚ ਮਿਲ ਜਾਂਦਾ, ਫਿਰ ਇਹ ਮਨ ਨੂੰ ਅਨੁਭਵ ਹੁੰਦਾ, ਓਹੋ ਮੈਂ ਤਾਂ ਭੁੱਲਿਆ ਹੀ ਰਿਹਾ। ਹੀਰਾ ਜੋ ਹਰੀ ਪਰਮੇਸ਼ਰ ਹੈ, ਉਹਦੀ ਜੋਤ ਸਾਰਿਆਂ ਵਿੱਚ ਹੀ ਮਿਲੀ ਹੋਈ ਹੈ। ਸਗਲੀ ਜੋਤ ਹੀਰੇ ਵੇਦੀ, ਇਹ ਜਿਹੜਾ ਹੀਰਾ ਹਰੀ ਪਰਮੇਸ਼ਰ ਹੈ, ਉਹਦੀ ਜੋਤ ਹੈ ਜਿਹੜੀ ਸਾਰਿਆਂ ਵਿੱਚ ਫਿਰਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤੇਰੇ ਚਰਨ ਸਭ ਮੈਂ ਚਰਨ ਹੋਏ, ਉਹਦੀ ਜੋਤ ਤਾਂ ਸਾਰੇ ਹੀ ਹੈ।
ਸਤਿਗੁਰ ਬਚਨੀ ਮੈਂ ਪਾਈ,
ਇਹ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਹੈ? ਇਹ ਗਿਆਤ ਕਿੱਥੋਂ ਪਾਈ ਹੈ ਵੀ ਸਾਰਿਆਂ ਵਿੱਚ ਜੋਤ ਹੈ? ਸਤਿਗੁਰ ਬਚਨੀ ਮੈਂ ਪਾਈ, ਸਤਿਗੁਰਾਂ ਦੇ ਜੋ ਬਚਨ ਹਨ ਗੁਰਬਾਣੀ ਰੂਪ, ਉਨ੍ਹਾਂ ਤੋਂ ਇਹ ਸਿੱਖਿਆ ਪਾਈ ਹੈ।
ਹਰ ਕੀ ਕਥਾ ਅਨਹਦ ਬਾਣੀ,
ਕਬੀਰ ਸਾਹਿਬ ਜੀ ਕਹਿੰਦੇ ਦੇਖ ਲੋ ਭਾਈ, ਇਉਂ ਜਿਹੜੀ ਹਰੀ ਦੀ ਕਥਾ ਹੈ ਹੱਦ ਤੋਂ ਰਹਿਤ ਬਣ ਰਹੀ ਹੈ। ਨਹੀਂ ਤਾਂ ਭਾਈ ਕਥਾ ਤਾਂ ਬਿਆਨ ਤਾਂ ਆਪਾਂ ਪੂਰਾ ਤੁਹਾਨੂੰ ਵਿਚਾਰਿਆ, ਪਰ ਐਸੀ ਕਥਾ ਨਹੀਂ ਕਿਤੇ ਲੱਭਣੀ ਗੁਰਬਾਣੀ ਵਰਗੀ।
ਹੰਸ ਹੋਏ ਹੀਰਾ ਲੈ ਪਛਾਣੀ,
ਪਰ ਇਸ ਨੂੰ ਕਥਾ ਨੂੰ ਕੌਣ ਪਛਾਣੇਗਾ? ਜਿਹੜਾ ਹੰਸ ਹੋਵੇਗਾ ਸਤਸੰਗਤ ਜੀ, ਜਿਹੜਾ ਬਗਲਾ ਜਾਂ ਕਾਂ ਵਰਗਾ ਸੁਭਾਅ ਹੋਵੇਗਾ, ਉਹ ਨਹੀਂ ਪਛਾਣਨਗੇ, ਉਹਨਾਂ ਨੂੰ ਇਹ ਸਮਝ ਨਹੀਂ ਕਥਾ ਆਵੇਗੀ। ਉਹਨਾਂ ਦਾ ਸਤਸੰਗਤ ਜੀ ਬਗਲਾ ਕਾਗ ਨਾ ਰਹੇ ਹੀ ਸਰਵਰ, ਜੇ ਹੋਵੇ ਅਤ ਸਿਆਣਾ। ਬਗਲਾ ਤੇ ਕਾਂ ਭਾਵੇਂ ਬੜੇ ਸਿਆਣੇ ਨੇ, ਸਾਰਿਆਂ ਜਾਨਵਰਾਂ ਚੋਂ ਕਾਂ ਸਿਆਣਾ ਮੰਨਿਆ, ਪਰ ਸਤਸੰਗਤ ਜੀ ਆਪਾਂ ਕਿਹੜਾ ਘੱਟ ਕਹਾਉਂਦੇ ਹਾਂ? ਕਮਲਾ ਤਾਂ ਕੋਈ ਵੀ ਨਹੀਂ ਕਹਾਉਂਦਾ, ਆਪਣੀ ਅਕਲ ਬਗਾਨੀ ਮਾਇਆ ਸਭ ਨੂੰ ਵੱਡੀ ਲੱਗਦੀ, ਪਰ ਆ ਸੰਗਤ ਸਰੋਵਰ ਚ ਨਹੀਂ ਬੈਠਾਂਗੇ ਕਦੇ ਵੀ। ਇੱਥੇ ਜਿਹੜੇ ਗੁਰਸਿੱਖ ਹੰਸ ਨੇ ਭਾਈ, ਜਿਨ੍ਹਾਂ ਨੂੰ ਕਥਾ ਸਮਝ ਆਉਂਦੀ, ਭਾਵਨਾ ਹੈ ਕਿ ਇਹ ਮਾਨ ਸਰੋਵਰ ਹੈ, ਜੇ ਕਿਤੇ ਹੀਰਾ ਹਰੀ ਦਾ ਨਾਮ ਮਿਲ ਸਕਦਾ ਤਾਂ ਇੱਥੇ ਹੀ ਮਿਲ ਸਕਦਾ ਹੈ। ਸੋ ਜਿਹੜੇ ਹੀਰਿਆਂ ਦੇ ਗਾਹਕ ਹੰਸ ਹੋਇਆ ਕਰਦੇ ਨੇ, ਕਾਂ ਤੇ ਬਗਲੇ ਹੀਰਿਆਂ ਦੇ ਗਾਹਕ ਨਹੀਂ ਹਨ, ਕਿ ਉਨ੍ਹਾਂ ਹੋਰੋ ਖਾਣਾ, ਉਨ੍ਹਾਂ ਰਿਜਕ ਨਾ ਪਾਇਆ ਉਥੇ, ਉਨ੍ਹਾਂ ਹੋਰੋ ਖਾਣਾ। ਕਾਵਾਂ ਤੇ ਬਗਲਿਆਂ ਦਾ ਜਿਵੇਂ ਸਤਸੰਗੀ ਰਿਜਕ ਮਾਨ ਸਰੋਵਰ ਤੇ ਨਹੀਂ ਹੈ, ਇਸ ਤਰ੍ਹਾਂ ਕਾਵਾਂ ਵਾਂਗੂ ਕਾਲੇ ਪਾਪੀ ਲੋਕ ਨੇ, ਜਿਹੜੇ ਗੰਦਗੀ ਭੱਖਣ ਵਾਲੇ, ਪੁਰਾ ਪਰਾ ਨਸ਼ਿਆਂ ਦੇ ਘੇਰੇ ਹੋਏ, ਇਸੇ ਤਰ੍ਹਾਂ ਬਗਲਿਆਂ ਵਾਂਗੂ ਪਖੰਡੀ ਲੋਕ ਨੇ, ਜਿਹੜੇ ਵਿਸ਼ਿਆਂ ਦੇ ਅਧੀਨ ਹੋਏ ਹੋਏ, ਉਹ ਇੱਥੇ ਸੰਗਤ ਚ ਕੀ ਕਰਨ ਆਉਣਗੇ? ਉਹਨਾਂ ਨੂੰ ਲਾਭ ਨਹੀਂ ਹੈ। ਉਹਨਾਂ ਨੂੰ ਵਾਸੀਆਂ ਆਉਣਗੀਆਂ, ਉਹ ਉੱਠ ਕੇ ਤੁਰ ਜਾਣਗੇ, ਇੱਥੇ ਹੰਸੀ ਬੈਠਣਗੇ। ਇਹ ਕਲਯੁਗ ਦੇ ਅੰਦਰ ਮਾਨ ਸਰੋਵਰ ਮਹਾਰਾਜ ਨੇ ਰਚ ਦਿੱਤਾ, ਦੁਨੀਆਂ ਕਹਿੰਦੀ ਆ ਮਾਨ ਸਰੋਵਰ ਬੜਾ ਉੱਜਲ ਹੈ, ਹੰਸ ਰਹਿੰਦੇ ਨੇ ਉੱਥੇ, ਨਿਸ਼ਾਨੀਆਂ ਹੈ, ਲੇਕਿਨ ਬਿਹਾਰ ਜਾਈਏ ਗੁਰੂ ਨਾਨਕ ਦੇਵ ਜੀ ਤੋਂ, ਖਾਲਸਾ ਜੀ ਘਰ ਘਰ ਅੰਦਰ ਧਰਮਸਥਲ ਹੋਵੇ, ਸਦਾ ਕੀਰਤਨ ਸਦਾ ਵਸੋਆ, ਇਹ ਮਾਨ ਸਰੋਵਰ ਰਚ ਦਿੱਤੇ ਔਰ ਗੁਰਸਿੱਖਾਂ ਨੂੰ ਹੰਸਾਂ ਦੀ ਪਦਵੀ ਦੇ ਦਿੱਤੀ ਆਪ ਨੇ।
ਰਹਾਓ ਕਹਿ ਕਬੀ ਹੀਰਾ ਅਸਦੇ ਦੇਖਿਓ,
ਕਬੀਰ ਸਾਹਿਬ ਜੀ ਕਹਿੰਦੇ ਹੇ ਸਤਸੰਗੀਓ ਇਹੋ ਜਿਹਾ ਹੀਰਾ ਸੁੱਧ ਪਰਮੇਸ਼ੁਰ ਮੈਂ ਦੇਖ ਲਿਆ ਹੈ,
ਜਗ ਮੈਂ ਰਹਾ ਸਮਾਈ,
ਜਗ ਦੇ ਵੀ ਸਾਰੇ ਹੀ ਸਮਾ ਰਿਹਾ ਹੈ, ਕਿਤੇ ਜਗ੍ਹਾ ਹੀ ਨਹੀਂ ਜਿੱਥੇ ਜੋਤ ਨਹੀਂ ਪਰਮੇਸ਼ੁਰ ਦੀ।
ਗੁਪਤਾ ਹੀਰਾ ਪ੍ਰਗਟ ਪਇਓ,
ਉਹ ਸਤਸੰਗਤ ਦੁਆਰਾ ਗੁਰਾਂ ਦੇ ਪ੍ਰਤਾਪ ਕਰਕੇ ਗੁਪਤ ਜਿਹੜਾ ਹਰੀ ਪਰਮੇਸ਼ੁਰ ਸੀ ਉਹ ਅੱਜ ਪ੍ਰਗਟ ਹੋ ਗਿਆ ਹੈ।
ਜਬ ਗੁਰ ਗਮ ਦੀਆ ਦਿਖਾਈ,
ਦਿਖਾਇਆ ਕਿਹਨੇ, ਜਿਹਦੀ ਗਿਆਨ ਤੱਕ ਗਮਤਾ ਹੈ, ਪਹੁੰਚ ਹੈ ਗਿਆਨ ਤੱਕ, ਭਾਈ ਗਮਤਾ ਗੁਰੂ ਨਾਨਕ ਦੇਵ ਜੀ ਦੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ, ਸਾਕਸ਼ਾਤ ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ, ਜਾਂ ਗੁਰੂ ਨਾਨਕ ਦੇਵ ਜੀ ਦੇ ਘਰ ਜੋ ਸੰਤ ਭਗਤ ਜਿਹੜੇ ਬ੍ਰਹਮ ਗਿਆਨ ਦੇ ਸਹਿਤ ਹੋ ਗਏ, ਉਨ੍ਹਾਂ ਦੀ ਗਮਤਾ ਹੈ, ਗੁਰਗਮ ਦੀ ਆ ਦਿਖਾਈ, ਉਹ ਗਿਆਨ ਗਮਤਾ ਵਾਲੇ ਜਿਹੜੇ ਗੁਰੂ ਨੇ ਉਨ੍ਹਾਂ ਨੇ ਹੀਰੇ ਦੀ ਨਿਆਈ ਹਰੀ ਪਰਮੇਸ਼ੁਰ ਸਾਖਿਆਤ ਕਰਕੇ ਸਾਨੂੰ ਦਿਖਾ ਦਿੱਤਾ ਹੈ। ਪ੍ਰੇਮੀਓ
ਆਸਾ ਪਹਿਲੀ ਕਰੂਪ ਜਾਤ ਕੁਲਖਣੀ,
ਸਤ ਸੰਗਤ ਜੀ ਕਬੀਰ ਸਾਹਿਬ ਪਹਿਲਾਂ ਵਿਆਹੇ ਹੋਏ ਸੀ, ਬਾਲਕ ਵਾਸਤਾ ਚ ਅੱਗੇ ਬੱਚਿਆਂ ਨੂੰ ਵਿਆਹ ਦਿੰਦੇ, ਉਹਦਾ ਨਾਂ ਸੀ ਨੂਰਾਂ, ਪਰ ਉਹ ਚੰਗੀ ਨਹੀਂ ਸੀ ਇਸਤਰੀ, ਜਿੰਨੇ ਖੋਟੇ ਲੱਖਣ ਸੀ ਉਹਦੇ ਚ ਹੀ ਸੀ, ਘਰ ਵਿਚ ਕਲਵਾੜ ਪਾਤਾ, ਕਬੀਰ ਸਾਹਿਬ ਦੀ ਮਾਂ ਨੂੰ ਵੀ ਤਾਂ ਵਿੜਦਿਆ ਕਰੇ, ਕਬੀਰ ਸਾਹਿਬ ਸੋਚਦਾ ਉਹਨਾਂ ਨੂੰ ਛੱਡਣ ਜੋਗੇ ਨਾ ਕਰਨ, ਜੋ ਕਿਵੇਂ ਕਰੀਏ। ਜਦੋਂ ਸਤ ਸੰਗਤ ਜੀ ਨਾ ਉਹਦੀ ਬਣੀ, ਕਬੀਰ ਸਾਹਿਬ ਵੀ ਚੁੱਪ ਕਰਿਆ ਕਰਨ, ਉਹਦਾ ਜੀ ਨਹੀਂ ਲੱਗਿਆ, ਇੱਕ ਦਿਨ ਆਪ ਹੀ ਸਤਸੰਗੀ ਨਿਕਲ ਗਈ। ਕਬੀਰ ਸਾਹਿਬ ਕਹਿੰਦੇ ਚਲੋ ਖਹਿੜਾ ਛੁੱਟਿਆ, ਮੁੜ ਕੇ ਕੀ ਆਉਣਾ ਸੀ, ਨਾ ਕਬੀਰ ਸਾਹਿਬ ਨੇ ਬਣ ਦਿੱਤੀ। ਜਿਹੜੇ ਸਤਸੰਗੀ ਆਉਂਦੇ ਸੀ ਮੈਨੂੰ ਤਾਂ ਦੇਖਦੇ ਹੀ ਸੀ ਕਬੀਰ ਸਾਹਿਬ ਦੀ ਕਹੀ ਜੀ ਹੈ। ਜਦੋਂ ਸਮਾਂ ਲੰਘਿਆ ਸਤਸੰਗਤ ਜੀ ਕਬੀਰ ਸਾਹਿਬ ਨੇ ਲੋਹੀ ਨਾਲ ਸ਼ਾਦੀ ਹੋਈ, ਜਿਹੜੇ ਪਹਿਲਾਂ ਸੱਤ ਸੀ ਉਹ ਪਹਿਲੀ ਨੂੰ ਦੇਖ ਗਏ ਸੀ, ਉਹ ਸਤਸੰਗੀ ਆ ਕੇ ਕਹਿੰਦੇ ਕਬੀਰ ਜੀ ਉਹ ਤੁਹਾਡੇ ਘਰ ਵਾਲੀ ਹੁੰਦੀ ਸੀ ਇੱਕ, ਕਹਿੰਦੇ ਭਾਈ ਪਰਮੇਸ਼ੁਰ ਨੇ ਕਿਰਪਾ ਕੀਤੀ ਉਹ ਚਲੀ ਗਈ, ਆਹ ਜਿਹੜੀ ਹੁਣ ਆਈ ਹੈ ਤਾਂ ਬਹੁਤ ਲਾਇਕ ਹੈ, ਇਹ ਸਾਡੇ ਘਰ ਵਿਚ ਸਾਰੇ ਭਾਗ ਜਾਗ ਪਏ, ਇਹ ਬਹੁਤ ਕੋਈ ਪੂਰਵਲਾ ਸਾਡਾ ਪੁੰਨ ਹੈ। ਉਹਨਾਂ ਨੂੰ ਸਤਸੰਗ ਜੀ ਉਹਨਾਂ ਪ੍ਰਥਾਏ ਪਹਿਲਾਂ ਦੱਸ ਰਹੇ ਨੇ, ਫਿਰ ਇਵੇਂ ਜਿਵੇਂ ਇਹਦਾ ਅੰਤਰੀ ਵਰਤ ਚੱਲੇਗਾ। ਸੁਣੋ
ਪਹਿਲੀ ਕਰੂਪ ਕੋ ਜਾਤ ਕੋ ਲਖਣੀ,
ਕਬੀਰ ਸਾਹਿਬ ਜੀ ਕਹਿੰਦੇ ਪਹਿਲਾਂ ਕਰੂਪ ਸੀ, ਇੱਕ ਤਾਂ ਹੁੱਡਾਂ ਜੀਆਂ ਨਿਕਲੀਆਂ ਹੋਈਆਂ, ਕਾਲੀ ਬੋਲੀ ਜੀ ਸੀਗੀ, ਤੇ ਕੁਜਾਤ ਵੀ ਸੀ, ਖੋਟੀ ਜਾਤ ਦੀ ਸੀ, ਪਤਾ ਨੀ ਮੇਰੇ ਮਾਂ ਬਾਪ ਭੋਲੇ ਸੀ, ਉਈ ਮੈਨੂੰ ਉਹਦੇ ਨਾਲ ਨਿਕਾਹ ਕਰ ਦਿੱਤਾ ਮੇਰਾ, ਤੇ ਕੁਲੱਖਣੀ ਖੋਟੇ ਲੱਖਣ ਸੀ, ਉਹ ਕੁੱਲ ਨੂੰ ਪੱਟ ਦੇਣ ਵਾਲੀ ਸੀ,
ਬੁਰੀ
ਉਹ ਸਹੁਰੇ ਘਰ ਤਾਂ ਸਾਡੇ ਤਾਂ ਬੁਰੀ ਹੋਣੀ ਸੀ, ਪੇਕੇ ਘਰ ਵੀ ਉਹ ਚੰਗੀ ਨਹੀਂ ਸੀ, ਦੋਨਾਂ ਘਰਾਂ ਵਿਚ ਹੀ ਉਹ ਲੜਾਈ ਪਾ ਕੇ ਰੱਖਦੀ ਸੀ, ਚੰਗੀ ਨਹੀਂ ਸੀ।
ਅਬ ਕੀ ਸਰੂਪ ਸੁਜਾਨ ਸੁਲੱਖਣੀ,
ਅਬ ਕੀ ਜਿਹੜੀ ਆ ਹੁਣ ਆਈ ਹੈ ਨਾ ਲੋਈ, ਇਹ ਤਾਂ ਬਹੁਤ ਸੁੰਦਰ ਸਰੂਪ ਹੈ, ਤੁਸੀਂ ਦੇਖ ਲਓ, ਸੁਜਾਨ ਬੜੀ ਸਿਆਣੀ ਹੈ, ਆਗਿਆਕਾਰਨ ਹੈ, ਸਾਧੂਆਂ ਦੀ ਸੇਵਾ ਕਰਦੀ ਹੈ, ਸ੍ਰੇਸ਼ਟ ਲੱਖਣ ਹਨ ਇਹਦੇ ਵਿਚ, ਸਭ ਗੁਣ ਭਰਪੂਰ ਨੇ ਇਹਦੇ ਸਿਰਦੇ ਚ,
ਸਹਿਜੇ ਉਦਰ ਧਰੀ,
ਨਾਲ ਹੀ ਇੱਕ ਬੜੀ ਇਹਦੀ ਵਡਿਆਈ ਹੈ, ਉਹਦੀ ਕੁੱਖ ਹਰੀ ਨਹੀਂ ਹੋਈ ਇਹੀ ਜੀ ਡੈਣ ਦੀ, ਇਹ ਸਹਿਜੇ ਹੀ ਇਹਦੇ ਗਰਭ ਧਾਰਨ ਕੀਤਾ ਤੇ ਮੇਰੇ ਪੁੱਤਰ ਕਮਾਲਾ ਜੀ ਪੈਦਾ ਹੋਏ ਹਨ।
ਭਲੀ ਸਰੀ ਮੂਈ ਮੇਰੀ ਪਹਿਲੀ ਬਰੀ,
ਸਤਸੰਗੀਓ ਕੀ ਪੁੱਛਦੇ ਹੋ, ਭਲੀ ਸਰੀ ਚੰਗੀ ਸਰਗੀ, ਚੰਗਾ ਕੰਮ ਨਿਬੜ ਗਿਆ, ਜਿਹੜੀ ਮੇਰੀ ਪਹਿਲੀ ਬਰੀ ਹੋਈ ਸੀ ਨਾ ਉਹ ਚਲੀ ਗਈ,
ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ,
ਅੱਜ ਵੀ ਹੁਣ ਧਾਰਨ ਕੀਤੀ ਹੈ ਨਾ ਲੋਈ, ਇਹ ਤਾਂ ਇੰਨੀ ਲਾਇਕ ਹੈ ਜੁਗ ਜੁਗ ਜਿਉਂਦੀ ਰਹੇ।
ਰਹਾਓ ਕਹੋ ਕਬੀਰ ਜਬ ਲੋਹਰੀ ਆਈ,
ਕਬੀਰ ਸਾਹਿਬ ਜੀ ਕਹਿੰਦੇ ਜਦੋਂ ਲੋਹਰੀ ਆ ਗਈ ਹੈ, ਜਿਹੜੀ ਛੋਟੀ ਲੋਈ ਆਈ ਮੇਰੇ ਘਰ,
ਵੱਡੀ ਕਾ ਸੁਹਾਗ ਟਰਿਓ,
ਉਹ ਜਿਹੜਾ ਵੱਡੀ ਦਾ ਸੁਹਾਗ ਭਾਗ ਸੀ ਉਹ ਟਲ ਟੁਲ ਗਿਆ ਕਿਧਰੇ, ਉਹ ਨੀ ਮੈਨੂੰ ਚੰਗਾ ਲੱਗਦਾ, ਹੁਣ ਇਹ ਠੀਕ ਹੈ,
ਲੋਹਰੀ ਸੰਗ ਭਈ ਅਬ ਮੇਰਾ,
ਹੁਣ ਮੇਰੇ ਦੇ ਨਾਲ ਸਦਾ ਵਾਸਤੇ ਲੋਈ ਹੈ।
ਜੇਠੀ ਔਰ ਧਰਿਓ,
ਉਹ ਜਿਹੜੀ ਨੱਠੀ ਗਈ ਉਹਨੇ ਕੋਈ ਹੋਰ ਕਿਸੇ ਅਗਿਆਨੀ ਨੂੰ ਮੂਰਖ ਨੂੰ ਜਾ ਕਰਿਆ, ਉਹ ਚਲੀ ਗਈ। ਹਾਂਜੀ,
ਪਹਿਲੀ ਕਰੂਪ ਕੋ ਜਾਤ ਕੋ ਲਖਣੀ,
ਹੁਣ ਸਤ ਸੰਗਤ ਜੀ ਜੇ ਕਹੀਏ ਬਈ ਸ਼ਬਦ ਤਾਂ ਹੈ, ਇਹ ਮਹਾਰਾਜ ਨੇ ਕਾਹਦੇ ਦਰਜ ਕਰਾ ਦਿੱਤਾ, ਇਹ ਤਾਂ ਕਬੀਰ ਸਾਹਿਬ ਨੇ ਦੱਸਿਆ ਵੀ ਪਹਿਲੀ ਚਲੀ ਗਈ, ਅਗਲੀ ਲੈ ਗਈ, ਸੋਹਣੀ ਆ ਗਈ, ਇਹ ਹੁਣ ਕੋਈ ਭਜਨ ਹੈ? ਇਹ ਕਿਉਂ ਮਹਾਰਾਜ ਨੇ ਦਰਜ ਕਰ ਲਿਆ? ਕੀ ਪਤਾ ਅੱਜ ਕੱਲ ਦੇ ਨਵੇਂ ਵਿਗਿਆਨੀ ਉੱਠਦੇ ਨੇ ਜਿਨ੍ਹਾਂ ਨੂੰ ਗੁਰਬਾਣੀ ਦਾ ਭੈ ਨਹੀਂ, ਕੱਢ ਕੇ ਮਾਰਨਗੇ ਸ਼ਬਦ ਥਾਂ ਥਾਂ ਤੇ, ਹਮਲੇ ਹੋ ਰਹੇ ਨੇ ਗੁਰਬਾਣੀ ਤੇ। ਪਰ ਸਤ ਸੰਗਤ ਜੀ, ਉਨ੍ਹਾਂ ਨੂੰ ਅਕਲ ਦੇ ਅੰਨਿਆਂ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ, ਜਿਉਂ ਕਿ ਲੈ ਕੇ ਪਾਤ ਮੈਂ ਪਾਤ, ਪਾਤ ਮੈਂ ਬਾਤ। ਗ੍ਰਿਸਤ ਦੇ ਅੰਦਰ ਹੁੰਦਿਆਂ ਹੋਇਆ ਗ੍ਰਿਸਤ ਦੇ ਨਿਯਮਾਂ ਦੇ ਨੂੰ ਮੁੱਖ ਰੱਖ ਕੇ ਆਪ ਜੀ ਪਰਮਾਰਥ ਦੀ ਸਿੱਖਿਆ ਵੀ ਦਿੰਦੇ ਹਨ। ਸਤ ਸੰਗਤ ਜੀ, ਜਿਸ ਵੇਲੇ ਪੁੱਛਿਆ ਕਬੀਰ ਸਾਹਿਬ ਤੋਂ, ਕਬੀਰ ਸਾਹਿਬ ਜੀ ਉਸੇ ਤਰ੍ਹਾਂ ਸਤੰਗੀਆਂ ਨੂੰ ਉਪਦੇਸ਼ ਦਿੰਦੇ ਨੇ। ਪਹਿਲੀ
ਕੁਰੂਪ ਕੁਜਾਤ ਪੁਲਖਨੀ,
ਕਹਿੰਦੇ ਸਤਸੰਗੀਓ ਤੁਸੀਂ ਘਬਰਾਇਓ ਨਾ, ਵੀ ਅਸੀਂ ਬੜੇ ਦੁਖੀ ਹਾਂ। ਦੁਖੀ ਕਰਨ ਵਾਲੇ ਮਨ ਤੇ ਬੁੱਧੀ ਨੇ, ਇਹ ਹਰ ਵੇਲੇ ਕੁਛ ਨਾ ਕੁਛ ਚਤਵਦੇ ਰਹਿੰਦੇ ਨੇ, ਸਰੀਰ ਨੂੰ ਦੜਾਈ ਰੱਖਦੇ ਨੇ, ਕਦੇ ਇਧਰ ਕਦੇ ਇਧਰ। ਜਿਹੜੀ ਸਾਡੇ ਕੋਲ ਅਗਿਆਨ ਕਾਲ ਵਿਚ ਬੁੱਧੀ ਸੀ ਨਾ, ਉਹ ਕੁਰੂਪ ਸੀ, ਭਾਵ ਕਪਟਣ ਸੀ, ਦਿਲ ਚ ਸਫਾਈ ਨਹੀਂ ਸੀ, ਜਿਹਦੇ ਨਾਲ ਗੱਲ ਕਰਨੀ ਕਪਟ ਨਾ ਕਰਨੀ, ਔਰ ਅੰਦਰ ਦਿਲ ਦੀ ਸਫਾਈ ਰੂਪੀ ਉਹਦਾ ਰੂਪ ਨਹੀਂ ਸੀ ਸੋਹਣਾ, ਉਹ ਬੁੱਧੀ ਦਾ ਨਾਲ ਹੀ ਉਹ ਪਦਾਰਥਾਂ ਨੂੰ ਚਾਹੁੰਦੀ ਰਹਿੰਦੀ ਸੀ। ਜਿਹੜੀ ਇਸਤਰੀ ਪਤੀ ਨੂੰ ਨਹੀਂ ਚਾਹੁੰਦੀ, ਪਦਾਰਥਾਂ ਨੂੰ ਚਾਹੁੰਦੀ ਆ, ਕਦੋਂ ਦੀ ਚੰਗੀ ਬਣ ਜੂਗੀ? ਜਿਹੜੀ ਬੁੱਧੀ ਸਤ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਚਿੰਤਨ ਨਹੀਂ ਕਰਦੀ, ਪਦਾਰਥਾਂ ਨੂੰ ਹਰ ਵੇਲੇ ਮੰਗਦੀ ਹੈ, ਉਹ ਆਪਾਂ ਨੂੰ ਤੰਗ ਕਰੇਗੀ, ਜੂਨਾਂ ਚ ਤੋਰੀ ਫਿਰੇਗੀ। ਜਿਹੜੀ ਭਾਈ ਪਹਿਲੀ ਸੀ ਉਹ ਕੁਲੱਖਣੀ ਸੀ, ਉਹਦਾ ਦਿਲ ਦੀ ਸਫਾਈ ਰੂਪੀ ਰੂਪ ਨਹੀਂ ਸੀ ਉਸ ਬੁੱਧੀ ਦਾ ਜਿਹੜੀ ਸਾਡੇ ਪਾਸ ਸੀ। ਉਸ ਤੋਂ ਬਾਅਦ ਕੁਜਾਤ ਖੋਟੀ ਜਾਤ ਵਾਲੀ ਸੀ, ਕਾਮ ਕ੍ਰੋਧ ਆਦਿਕਾਂ ਨੂੰ ਪੈਦਾ ਕਰਦੀ ਰਹਿੰਦੀ ਸੀ ਅੰਦਰ ਫੁਰਨਿਆਂ ਨੂੰ, ਤਾਂ ਉਹ ਕੁਜਾਤ ਸੀ। ਕੁਲੱਖਣੀ ਸ਼ੁਭ ਗੁਣਾਂ ਤੋਂ ਹੀਣੀ ਸੀ, ਐਸੀ ਬੁੱਧੀ ਸੀ ਸਾਡੀ ਪਹਿਲੀ। ਉਹ ਸਹੁਰੇ ਜੇ ਉਹ ਰਹਿੰਦੀ ਮੇਰੇ ਕੋਲੇ ਬੁੱਧੀ ਉਹ ਅਕਲ, ਤਾਂ ਮੈਨੂੰ ਇੱਥੇ ਵੀ ਬਦਨਾਮ ਕਰਨਾ ਸੀ, ਛਿੱਤਰਾਂ ਦੀ ਮਾਲਾ ਪਾਉਂਦੀ ਗਲ ਵਿਚ, ਤੇ ਪਰਲੋਕ ਵਿਚ ਵੀ ਧਰਮ ਰਾਜਾ ਨੇ ਮੈਨੂੰ ਦੰਡ ਦੇਣਾ ਸੀ। ਇਹੀ ਜੀ ਬੁੱਧੀ ਤਾਂ ਮੇਰੀ ਜੇ ਚਲੀ ਗਈ, ਵਧੀਆ ਹੋ ਗਿਆ।
ਅਬ ਕੀ ਸਰੂਪ ਸੁਜਾਨ ਸੁਲਖਨੀ,
ਜਦੋਂ ਦਾ ਮੈਂ ਆ ਕੇ ਰਾਮਾਨੰਦ ਨੂੰ ਗੁਰੂ ਧਾਰਿਆ, ਹੁਣ ਜਿਹੜੀ ਮੈਨੂੰ ਮੱਤ ਆਈ ਹੈ ਨਾ ਮੇਰੇ ਘਰ ਵਿਚ, ਉੱਤਮ ਮਤ ਮੇਰੇ ਰਹਿ ਦੇ, ਤੂੰ ਆਓ ਧਿਆਓ ਗਾਓ ਗੋਬਿੰਦਾ, ਹੇ ਉੱਤਮ ਮਤੀ, ਹੇ ਬੁੱਧੀ ਮੇਰੇ ਹਿਰਦੇ ਚ ਆ, ਬਸ ਮੈਂ ਤੇਰੇ ਆਸਰੇ ਗੋਬਿੰਦ ਨੂੰ ਧਿਆਵਾਂ, ਗਾਇਨ ਕਰਾਂ। ਜਿਹੜੀ ਦੂਸਰੀ ਮਲੀਨ ਬੁੱਧੀ ਆ, ਨਿਕਲ ਜਾਵੇ ਸਾਡੇ ਵਿਚੋਂ। ਅਬ ਕੀ ਸਰੂਪ ਸੁਜਾਨ ਸੁਲੱਖਣੀ, ਹੁਣ ਜਿਹੜੀ ਮੈਂ ਗੁਰੂ ਦੁਆਰਾ ਮੈਨੂੰ ਮਤ ਪ੍ਰਾਪਤ ਹੋਈ ਹੈ ਨਾ ਬੁੱਧੀ, ਉਹ ਤਾਂ ਬਹੁਤ ਹੀ ਨਿਰਮਲ ਹੈ, ਨਿਸ਼ਕਪਟ ਰੂਪੀ ਸੋਹਣੀ ਸੁੰਦਰ ਹੈ, ਨਾਲ ਹੀ ਕਾਮ ਕ੍ਰੋਧ ਨੂੰ ਨਹੀਂ ਪੈਦਾ ਕਰਦੀ, ਉਹ ਸਤ ਸੰਤੋਖ ਨੂੰ ਜਨਮ ਦਿੰਦੀ ਹੈ। ਸੁਲੱਖਣੀ ਸੋਹਣੇ ਲੱਖਣਾਂ ਵਾਲੀ ਹੈ, ਸਭ ਗੁਣ ਹਨ ਉਹਦੇ ਵਿਚ, ਇਸ ਬੁੱਧੀ ਵਿਚ। ਇਹਨੇ ਸਹਿਜੇ ਹੀ ਗਰਭ ਧਾਰਨ ਕੀਤਾ, ਗੁਣਾਂ ਨੂੰ ਗ੍ਰਹਿਣ ਕਰ ਲਿਆ, ਹੁਣ ਕੀ ਹੋਊ, ਇਹਦੋ ਗਿਆਨ ਪੁੱਤਰ ਦੇਵੇਗੀ ਮੈਨੂੰ। ਜਿਹੜਾ ਪੁੱਤਰ ਸੱਚ ਨਹੀਂ, ਗਿਆਨ ਹੈ ਉਹ ਬੁੱਧੀ ਚ ਹੀ ਪੈਦਾ ਹੁੰਦਾ, ਹੋਰ ਤਾਂ ਨਹੀਂ ਕਿਤੇ। ਸੋ ਗੁਰਬਾਣੀ ਦੇ ਸੱਚ ਦੀ ਆਸਰੇ ਆਪਣੀ ਬੁੱਧੀ ਚ ਹੀ ਗਿਆਨ ਨੇ ਪੈਦਾ ਹੋਣਾ ਹੈ। ਹੇ ਪ੍ਰੇਮੀਓ, ਜਿਹੜੀ ਹੁਣ ਬੁੱਧੀ ਆ ਨਾ ਵਾਹਿਗੁਰੂ ਨੇ ਮੈਨੂੰ ਬਖਸ਼ ਕੀਤੀ, ਪਹਿਲੀ ਵਿਦਿਆ ਹੋ ਗਈ, ਨਲਾਇਕ ਬੁੱਧੀ ਸੀ ਜਿਹੜੀ ਮੇਰੇ ਅੰਦਰ, ਜਿਨ੍ਹਾਂ ਦੇ ਘਰ ਦੇ ਵੀ ਦੁਖੀ ਕੀਤੇ ਪਏ ਸੀ, ਮੈਂ ਵੀ ਦੁਖੀ ਕੀਤਾ ਸੀ ਉਸ ਨੇ ਅਕਲ ਨੇ। ਹੁਣ ਜਿਹੜੀ ਮੈਨੂੰ ਮੱਤ ਆਈ ਹੈ ਨਾ ਗੁਰਾਂ ਦੇ ਕੋਲੋਂ, ਇਹ ਬੜੀ ਸੋਹਣੀ ਹੈ, ਇਸ ਨੇ ਗਿਆਨ ਵੀ ਪ੍ਰਗਟ ਧਾਰਨ ਕਰ ਲਿਆ ਹੈ, ਪੁੱਤਰ ਪੈਦਾ ਕੀਤਾ।
ਭਲੇ ਸਰੀ ਮੋਈ ਮੇਰੀ ਪਹਿਲੀ ਬਰੀ,
ਬਹੁਤ ਫਰਾ ਚੰਗਾ ਹੋ ਗਿਆ, ਮੇਰੀ ਜਿਹੜੀ ਪਹਿਲੀ ਮੱਤ ਸੀ ਨਾ ਬਚਪਨ ਵਾਲੀ, ਉਹ ਚਲੀ ਗਈ ਨਲਾਇਕ।
ਜੁਗ ਜੁਗ ਜੀਵੋ ਮੇਰੀ ਅਬ ਕੀ,
ਹੁਣ ਜਿਹੜੀ ਮੇਰੀ ਆਤਮ ਵਿਸ਼ੈਣੀ ਨਿਰਮਲ ਬੁੱਧੀ ਹੈ, ਸੇਵਾ ਚ ਰੁਚੀ ਹੋਣੀ, ਭਗਤੀ ਚ ਰੁਚੀ ਹੋਣੀ, ਸਭ ਦੇ ਨਾਲ ਮਿਲ ਮਿਲਾਪ, ਸਭ ਦਾ ਭਲਾ ਕਰਨ ਦੀ ਰੁਚੀ ਹੋਣੀ, ਜਿਹੜੀ ਇਹ ਅਕਲ ਬੁੱਧੀ ਹੈ, ਇਹ ਤਾਂ ਜੁਗ ਜੁਗ ਜਿਉਂਦੀ ਰਹੇ, ਇਹਦੇ ਆਸਰੇ ਮੈਂ ਸੁਖੀ ਹਾਂ।
ਰਹਾਓ ਕਹੋ ਕਬੀਰ ਜਬ ਲੋਹਰੀ ਆਈ,
ਕਬੀਰ ਸਾਹਿਬ ਜੀ ਕਹਿੰਦੇ ਸਤਸੰਗੀਓ, ਜਦੋਂ ਇਹ ਸ੍ਰੇਸ਼ਟ ਬੁੱਧੀ ਨਿਰਮਲ ਬੁੱਧੀ ਆ ਗਈ,
ਵੱਡੀ ਕਾ ਸੁਹਾਗ ਟਰਿਓ,
ਉਹ ਜਿਹੜੀ ਬੱਦੀ ਵੱਡੀ ਮੈਨੂੰ ਕਹਿੰਦੀ ਸੀ ਸ਼ਰਾਬ ਪੀਲਾ ਮਾਸ ਖਾਲਾ ਉਰਾ ਪਰਾ, ਉਧਰਲੇ ਆਨੰਦ ਦਿੰਦੀ ਸੀ ਨਾ, ਉਹਦਾ ਆਨੰਦ ਸਭ ਟਲ ਗਿਆ। ਹੁਣ ਮੈਂ ਜਿੱਦਾਂ ਅੰਮ੍ਰਿਤ ਛਕਿਆ ਨਾਮ ਜਪਦਾ, ਇਹੋ ਜਿਹਾ ਇੱਧਰ ਆਨੰਦ ਆਉਂਦਾ, ਉਹ ਰਸ ਛੱਡੇ ਇਹ ਰਸ ਆਵਾ, ਇਹ ਰਸ ਪੀਆ ਉਹ ਰਸ ਨਹੀਂ ਪਾਵਾ। ਜਦੋਂ ਉਹ ਰਸ ਛੱਡ ਦਿੱਤੇ, ਆ ਨਾਮ ਰਸ ਲੈਣ ਲੱਗ ਗਏ, ਫਿਰ ਉਹ ਰਸ ਫਿੱਕੇ ਲੱਗਣ ਲੱਗ ਗਏ ਹਨ। ਤੋ ਜੁਗ ਜੁਗ ਜੀਵੋ ਮੇਰੀ ਅਭ ਕੀ ਧਰੀ। ਇਹ ਜਿਹੜੀ ਬੁੱਧੀ ਹੁਣ ਸ੍ਰੇਸ਼ਟ ਹੈ ਗੁਰਮਤ ਦੇ ਅਨੁਕੂਲ, ਇਹ ਜੁਗ ਜੁਗ ਜਿਉਂਦੀ ਰਹੇ। ਫਿਰ
ਜਬ ਲੋਹਰੀ ਆਈ ਵੱਡੀ ਕਾ ਸੁਹਾਗ ਟਰਿਓ,
ਵੱਡੀ ਦਾ ਮੈਨੂੰ ਆਨੰਦ ਟਲ ਗਿਆ, ਮੈਨੂੰ ਉਹ ਆਨੰਦ ਨਹੀਂ ਆਉਂਦਾ।
ਲੋਹਰੀ ਸੰਗ ਭਈ ਅਬ ਮੇਰਾ,
ਇਹ ਜਿਹੜੀ ਸ੍ਰੇਸ਼ਟ ਬੁੱਧੀ ਸੀ ਗੁਰਮਤ ਧਾਰ ਲਈ ਹੈ, ਇਸਨੇ ਮੇਰੇ ਨਾਲ ਹੈ।
ਜੇਠੀ ਔਰ ਧਰਿਓ,
ਉਹ ਜੇਠੀ ਨੇ ਕੋਈ ਹੋਰ ਨਲਾਇਕ ਨੂੰ ਜਾ ਕੇ ਫੜ ਲਿਆ, ਜਿਹੜੀ ਕਮੜੀ ਬੁੱਧੀ ਸੀ।
ਆਸਾ ਮੇਰੀ ਬੋਹਰੀ ਆਹ ਕੋ ਧਨੀਆ ਨਾਓ।
ਸਤ ਸੰਗਤ ਜੀ ਦੇਖੋ, ਵਿਵਹਾਰਕ ਲਾਈਨ ਦੇ ਅੰਦਰ ਹੀ ਪਰਮਾਰਥ ਚ ਜੋੜੀ ਜਾ ਰਹੇ ਨੇ ਆਪ। ਕਬੀਰ ਸਾਹਿਬ ਬਾਹਰ ਗਏ ਹੋਏ ਸੀ, ਕਬੀਰ ਸਾਹਿਬ ਦੀ ਮਾਂ ਬੜੀ ਦੁਖੀ ਬੋਲਦੀ ਹੈ, ਪੜੋਸਣਾ ਨੂੰ ਕਹਿੰਦੀ ਹੈ ਕੁੜੇ ਪੜੋਸਣੋ ਮੇਰੀ ਵੀ ਬਾਤ ਸੁਣ ਲਓ, ਮੇਰੀ ਬੋਹਰੀ ਆ ਕੋ ਧਨੀਆ ਨਾਓ, ਜਿਹੜੀ ਮੇਰੀ ਨੌ ਹੈ ਨਾ ਮੇਰੇ ਪੁੱਤ ਦੀ ਘਰ ਵਾਲੀ, ਇਹਦਾ ਨੌ ਧਨਵੰਤੀ ਹੈ, ਲੇਕਿਨ ਲੋਕਾਂ ਨੇ ਇਹਦਾ ਨੌ ਹੋਰ ਰੱਖ ਲਿਆ।
ਲੈ ਰਾਖਿਓ ਰਾਮ ਜਨੀਆ ਨਾਓ,
ਇਹਨੂੰ ਰਾਮ ਜਨੀ ਕਹਿਣ ਲੱਗ ਗਏ। ਮੈਨੂੰ ਤਾਂ ਦੁੱਖ ਬਹੁਤ ਹੈ, ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਨੌ ਮੇਰੀ ਨੌ ਦਾ ਧਨਵੰਤੀ ਰਾਮ ਜਨੀ ਬੇਸਵਾ ਨੂੰ ਕਹਿੰਦੇ ਨੇ ਸਾਧ ਸੰਗਤ ਜੀ ਪੂਰਵ ਵਿੱਚ, ਕਹਿੰਦੀ ਸਾਡੀ ਕੋਈ ਇੱਜ਼ਤ ਹੈ ਮੇਰੀ ਨੌਂ ਨੂੰ ਲੋਕ ਬੇਸਵਾ ਕਹਿਣ? ਐ ਪੜੋਸਣਾਂ ਦੇ ਨਾਲ ਗੱਲਾਂ ਕਰਦੀ ਹੈ। ਰਾਮ ਜਨੀ ਰੱਖਿਆ ਨਾ ਕਿਹਨੇ? ਸਾਧਾਂ ਨੇ, ਆਉਣ ਵਾਣ ਜਾਣਿਆਂ ਨੇ। ਕਬੀਰ ਸਾਹਿਬ ਕੋਲ ਜਿਹੜੇ ਆਉਂਦੇ ਸੀ, ਲੋਈ ਸੇਵਾ ਬੜੀ ਕਰਦੀ ਸੀ, ਨਾਲੇ ਹਰ ਵੇਲੇ ਰਾਮ ਰਾਮ ਦਾ ਜਪ ਜਪਦੀ, ਨਾਲੇ ਸਤਸੰਗ ਜੀ ਆਏ ਗਏ ਨੂੰ ਪੂਰੀ ਸੇਵਾ ਕਰਦੀ। ਕਬੀਰ ਸਾਹਿਬ ਦਾ ਹੁਕਮ ਸੀ, ਹੇ ਲੋਈ ਆਪਾਂ ਗ੍ਰਿਸਤੀ ਹਾਂ, ਜੇਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਹੈ, ਤੇ ਘਰ ਮਰ ਅਟਸਾਰ ਕੇ ਭੂਤ ਵਸੇ ਤਨਵਾ ਹੈ। ਜਿਹੜੇ ਗ੍ਰਸਤ ਦੇ ਅੰਦਰ ਆਏ ਗਏ ਸਾਧੂ ਦੀ ਸੇਵਾ ਨਹੀਂ, ਉਹ ਘਰ ਨਹੀਂ, ਉਹ ਮੜੀਆਂ ਦੇ ਸਮਾਨ ਹੈ, ਔਰ ਰਹਿਣ ਵਾਲੇ ਭੂਤ ਨੇ ਹਨ। ਆਪਾਂ ਕਲੰਕ ਨਹੀਂ ਲਾਉਣਾ, ਕੋਈ ਵੀ ਅਭਿਆਗਤ ਆਵੇ ਤੂੰ ਖੁਸ਼ ਹੋ ਕੇ ਸੇਵਾ ਕਰਨੀ ਆ ਤਾਂ ਜਨਮ ਸਫਲਾ ਹੋਊ। ਉਹ ਜਿੰਨੇ ਸਾਧੂ ਆਉਂਦੇ ਬੜੇ ਖੁਸ਼ ਬਈ, ਦੇਖੋ ਪਹਿਲਾਂ ਵੀ ਘਰਵਾਲੀ ਕਬੀਰ ਦੀ ਸੀਗੀ, ਉਹ ਤਾਂ ਕੁਝ ਨਹੀਂ ਸੀ, ਇਹ ਤਾਂ ਇੰਨੀ ਭਗਤਨੀ ਹੈ, ਹਰ ਵੇਲੇ ਰਾਮ ਰਾਮ ਦਾ ਜਾਪ ਜਪਦੀ ਹੈ, ਨਾਲੇ ਆਏ ਗਏ ਦੀ ਸੇਵਾ ਕਰਦੀ ਹੈ। ਸਾਧੂਆਂ ਨੇ ਸਤਸੰਗ ਜੀ ਰਾਮ ਨੂੰ ਜਾਣਨ ਵਾਲੀ ਕਰਕੇ ਰਾਮ ਜਨੀ ਨਾਂ ਰੱਖ ਲਿਆ। ਹੁਣ ਰਾਮ ਜਨੀ ਸਾਧੂ ਤਾਂ ਕਹਿੰਦੇ ਸੀ ਬਈ ਭਗਤਨੀ ਹੈ, ਇਹ ਕਬੀਰ ਦੀ ਮਾਂ ਕਹੇ ਉਸ ਇਲਾਕੇ ਚ ਰਾਮ ਜਨੀ ਕਹਿੰਦੇ ਬੇਸਵਾ ਨੂੰ, ਪੜੋਸਣ ਨੂੰ ਕਹਿੰਦੀ ਹੈ, ਕਹਿੰਦੀ ਪੜੋਸਣ ਮੈਂ ਕੀ ਦੱਸਾਂ ਬਈ ਮੇਰੀ ਬਹੁਰੀ ਆ ਕੋ ਧਨੀਆ ਨਾ, ਸਾਡੀ ਬਹੂ ਦਾ ਨਾਂ ਤਾਂ ਧਨਵੰਤੀ ਰੱਖਿਆ ਸੀ ਅਸੀਂ ਬੜਾ ਸੋਹਣਾ, ਪਰ ਇਹ ਸਾਧ ਇਹੋ ਜਿਹੇ ਆਉਂਦੇ ਸਾਡੇ ਘਰ ਵਿਚ, ਨਾਲੇ ਖਾਂਦੇ ਪੀਂਦੇ ਦੜਾਂਦੇ ਨੇ ਸਭ ਕੁਛ, ਮੇਰੀ ਨੌਂ ਨੂੰ ਰਾਮ ਜਨੀ ਕਹੀ ਜਾਂਦੇ, ਰਾਮ ਜਨੀ ਕਹਿ ਕੇ ਬੁਲਾਉਂਦੇ ਐ, ਮੈਂ ਬਹੁਤ ਸ਼ਰਮਸਾਰ ਹੁੰਦੀ ਹਾਂ।
ਇਨ ਮੁੰਡੀਆਂ ਨੇ ਮੇਰਾ ਘਰ ਤੁੰਦਰ ਆਵਾ,
ਮੈਂ ਕੀ ਦੱਸਾਂ ਮੁੰਡੀਆਂ ਨੇ ਜਿਹੜੇ ਮੂਹਣੇ ਆਉਂਦੇ ਨੇ ਸਾਧ, ਇਹਨਾਂ ਤਾਂ ਮੇਰਾ ਘਰ ਮਿੱਟੀ ਚ ਰੋਲ ਕੇ ਰੱਖ ਦਿੱਤਾ। ਸਾਡੀ ਕੋਈ ਇੱਜ਼ਤ ਹੈ ਜਿਹੜੇ ਮੇਰੀ ਨੌਂ ਨੂੰ ਕਹਿੰਦੇ ਰਾਮ ਜਨੀ?
ਬੇਟ ਭੈ ਰਾਮ ਰਮੂਆ ਲਾਵਾ,
ਇੱਕ ਹੋਰ ਹੈ ਮੇਰਾ ਬੇਟਾ, ਉਹ ਵੀ ਨੀ ਸਮਝਾਉਂਦਾ, ਉਹ ਵੀ ਉਹਨਾਂ ਨਾਲ ਹੀ ਰਲਿਆ ਹੋਇਆ, ਉਹ ਕੰਮ ਕਰਨ ਹਟਾ ਤਾ ਸਾਧਾਂ ਨੇ। ਬੇਟ ਭੈ ਰਾਮ ਰਮੂਆ ਲਾਵਾ, ਮੇਰੇ ਬੇਟੇ ਨੂੰ ਰਾਮ ਦਾ ਨਾ ਰਮੂਆ ਉਚਾਰਨ ਲਾਲਤਾ ਨਾਮ, ਰਾਮ ਨਾਮ ਉਚਾਰਨ ਮੇਰੇ ਬੇਟੇ ਨੂੰ ਸਿਖਾ ਦਿੱਤਾ, ਉਹ ਰਾਮ ਨਾਮ ਜਪਦਾ ਰਹਿੰਦਾ ਹੈ, ਇਹ ਮੇਰੀ ਨੌਂ ਆ ਜਿਹੜੀ ਉਹਨਾਂ ਦੀ ਸੇਵਾ ਚ ਲੱਗੀ ਰਹਿੰਦੀ ਹੈ, ਅਸੀਂ ਤਾਂ ਪੱਟ ਸਿੱਟੇ ਸਾਧਾਂ ਨੇ, ਮੇਰਾ ਘਰ ਤਾਂ ਧੂੜ ਚ ਮੇਲ ਕੇ ਰੱਖਤਾ। ਇੰਨੇ ਬਚਨ ਕੀਤੇ ਹੀ ਸੀ ਸਤਸੰਗਤ ਜੀ, ਜਦ ਨੂੰ ਕਬੀਰ ਸਾਹਿਬ ਬਾਹਰੋਂ ਆ ਗਏ, ਆ ਕੇ ਸਤਸੰਗ ਜੀ ਲੱਗੇ ਬੋਲਣ,
ਰਹਾਓ ਕਹਿਤ ਕਬੀਰ ਸੁਣੋ ਮੇਰੀ ਮਾਈ।
ਜਦੋਂ ਕਬੀਰ ਸਾਹਿਬ ਕਹਿੰਦੇ ਮਾਂ ਦੇਖੀ ਕੀ ਬੋਲਦੀ ਹੈ, ਕਹਿਤ ਕਬੀਰ ਸੁਣੋ ਮੇਰੀ ਮਾਈ, ਹੇ ਮੇਰੀ ਮਾਤਾ ਸੁਣ,
ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ,
ਦੇਖੀ ਕਿਤੇ ਇਹਨਾਂ ਨੂੰ ਨਾ ਨਿੰਦ ਦੀ, ਇਹਨਾਂ ਦੇ ਆਸੇ ਤਾਂ ਸਾਰਾ ਜਗਤ ਖੜਾ ਹੈ, ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ, ਇਹ ਜਿਹੜੇ ਮੁੰਡੀਏ ਸਾਧ ਆਉਂਦੇ ਆ ਨਾ, ਇਹਨਾਂ ਨੇ ਮੈਨੂੰ ਜਲਾਹਾ ਨਹੀਂ ਰਹਿਣ ਦਿੱਤਾ, ਜਾਤ ਪਾਤ ਚੱਕ ਕੇ ਜਿੱਥੇ ਬਾਹਮਣ ਮਨਾ ਪਹੁੰਚਣ ਮੈਨੂੰ ਉੱਥੇ ਪਹੁੰਚਾ ਦਿੱਤਾ ਇਹਨਾਂ ਸਾਧਾ ਸੰਤਾਂ ਨੇ। ਉਹ ਕਿੱਥੇ? ਕਬੀਰ ਸਾਹਿਬ ਨੇ ਸਤਸੰਗ ਜੀ ਕਿਹਾ ਹੈ, ਅਬ ਹਮ ਜਾਏ ਚੜੇ ਸੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਅਸੀਂ ਉਸ ਸੰਘਾਸਨ ਤੇ ਬੈਠ ਗਏ ਜਾ ਕੇ ਬ੍ਰਹਮ ਗਿਆਨ ਦੇ ਤੇ, ਤੁਰੀਆ ਪਦ ਦੇ ਤੇ, ਜਿੱਥੇ ਰਾਮ ਤੇ ਕਬੀਰ ਅਸੀਂ ਇੱਕ ਹੋ ਗਏ, ਕੋਈ ਪਛਾਣ ਨਹੀਂ ਸਕਦਾ ਵੀ ਇਹ ਰਾਮ ਹੈ ਕਬੀਰ ਹੈ। ਹੇ ਮਾਤਾ ਦੇਖ ਸਾਧੂਆਂ ਨੂੰ ਆਨੰਦ, ਉਹਨੇ ਮੇਰੀ ਜਾਤ ਪਾਤ ਚੱਕ ਕੇ ਬ੍ਰਾਹਮਣ ਕੀ ਚੀਜ਼ ਨੇ, ਮੈਨੂੰ ਬ੍ਰਹਮ ਵਿੱਚ ਨੀਨਤਾ ਦੇ ਦਿੱਤੀ ਹੈ, ਤੂੰ ਉਹਨਾਂ ਨੂੰ ਨਿੰਦਣਾ। ਫੇਰ ਸਤਸੰਗ ਜੀ ਸੰਤੁਸ਼ਟ ਕੀਤਾ, ਫੇਰ ਪੜੋ ਪੰਕਤੀ ਹੋਵੇ ਜਿਵੇਂ
ਮੇਰੀ ਬੋਹਰੀਆ ਕੋ ਧਨੀਆ ਨਾਓ।
ਹੁਣ ਕਬੀਰ ਸਾਹਿਬ ਜੀ ਕਹਿੰਦੇ ਭਾਈ ਲੋ ਹੁਣ ਸੁਣ ਲੋ, ਇਹ ਅੰਤਰੀਵ ਅਰਥ ਹੈ, ਮੇਰੀ ਬੋਹਰੀਆ ਕੋ ਧਨੀਆ ਨਾਓ। ਮੇਰੀ ਜਿਹੜੀ ਪਹਿਲਾਂ ਬੁੱਧੀ ਸੀ ਨਾ, ਉਹਦਾ ਨੌਤਨ ਬਣਤੀ ਸੀ, ਧਨ ਨੂੰ ਹੀ ਚਾਹੁੰਦੀ ਰਹਿੰਦੀ ਸੀ, ਹਰ ਵੇਲੇ ਇਧਰੋਂ ਵੀ ਲਿਆ ਇਧਰੋਂ ਵੀ ਲਿਆ, ਸਰੀਰ ਨੂੰ ਉਠਾਈ ਫਿਰਦੀ ਸੀ, ਧਨੀ ਧਨ ਧਨੀ ਧਨ ਚਿਤਵਦੀ ਰਹਿੰਦੀ ਸੀ।
ਰਾਖਿਓ ਰਾਮ ਜਨੀਆਂ ਨਾਓ।
ਜਦੋਂ ਦੀ ਮੈਨੂੰ ਸਾਧੂਆਂ ਦੀ ਸੰਗਤ ਹੋਈ ਹੈ, ਉਦਣ ਤੋਂ ਧਨਵੰਤੀ ਨਹੀਂ ਰਹੀ, ਧਨ ਦੀ ਇੱਛਾ ਆੜੀ ਨਹੀਂ ਰਹੀ, ਉਦਣ ਦੀ ਰਾਮ ਨੂੰ ਜਾਣਨ ਲੱਗ ਗਈ ਮੇਰੀ ਬੁਰਤੀ। ਹਰ ਵੇਲੇ ਰਾਮ ਹੀ ਰਾਮ ਕਰਦੀ ਹੈ, ਇਹਨੇ ਪਦਾਰਥਾਂ ਦੀ ਇੱਛਾ ਤਿਆਗ ਦਿੱਤੀ ਸਾਧੂਆਂ ਨੇ, ਹੁਣ ਇਹਦਾ ਨਾਂ ਰਾਮ ਜਨੀ ਰੱਖ ਲਿਆ ਹੈ। ਮੇਰੀ ਬੁੱਧੀ ਦਾ ਵੀ ਇਹ ਰਾਮ ਨੂੰ ਜਾਣਨਾ ਚਾਹੁੰਦੀ ਹੈ, ਅੱਗੇ ਪਦਾਰਥਾਂ ਨੂੰ ਚਾਹੁੰਦੀ ਸੀ ਧਨ ਨੂੰ।
ਇਨ ਮੁੰਡੀਆਂ ਨੇ ਮੇਰੀ ਘਰ ਤੰਦਰਾਵਾ,
ਇਨ ਮੁੰਡੀਆਂ ਮੇਰਾ ਘਰ ਤੰਦਰਾਵਾ, ਇਹਨਾਂ ਮੁੰਡੀਆਂ ਸਾਧੂਆਂ ਨੇ ਮੈਨੂੰ ਸੰਗਤ ਬਖਸ਼ ਕਰਕੇ, ਮੇਰਾ ਘਰ ਸਰੀਰ ਸੀ ਨਾ, ਇਹਦੇ ਹੰਕਾਰ ਨੂੰ ਮਿੱਟੀ ਚ ਰੋਲ ਕੇ ਰੱਖ ਦਿੱਤਾ। ਅੱਗੇ ਮੇਰੇ ਸਰੀਰ ਚ ਹੰਕਾਰ ਸੀ, ਹੰਕਾਰ ਕੱਢ ਕੇ ਖਤਮ ਕਰ ਦਿੱਤਾ
ਉਸਨੂੰ।
ਸਭ ਤੋਂ ਨੇੜੇ ਬੇਟਾ ਮਨ ਹੈ, ਇਹਨੂੰ ਬਣਾਉਣਾ ਬੜਾ ਔਖਾ, ਸਾਰੇ ਇਸ ਨੂੰ ਖਿਡਾਉਂਦੇ ਫਿਰਦੇ ਹਨ, ਜਿੰਨੀਆਂ ਕਲੱਬਾਂ ਬਣੀਆਂ ਸਭ ਮਨ ਨੂੰ ਖਿਡਾਉਣ ਵਾਸਤੇ ਹੀ ਨੇ। ਉਹ ਕਹਿੰਦੇ ਤੁਸੀਂ ਵੀ ਮਨ ਨੂੰ ਖਿਡਾਉਣ ਜਾਂਦੇ ਹੋ ਸੰਗਤ ਵਿੱਚ, ਪਰ ਸਤਸੰਗਤ ਜੀ ਸੰਗਤ ਵਿੱਚ ਜਿਹੜਾ ਮਨ ਨੂੰ ਪਰਚਾਉਣਾ, ਸਾਨੂੰ ਮੋਕਸ਼ ਦੀ ਪ੍ਰਾਪਤੀ ਹੈ, ਉੱਥੇ ਉਰਾ ਪਰਾ ਖੇਡ ਕੇ ਜਿਹੜਾ ਮਨ ਨੂੰ ਪਰਚਾਉਣਾ, ਉਹ ਨਰਕਾਂ ਦੀ ਪ੍ਰਾਪਤੀ ਹੈ। ਇੰਨਾ ਫਰਕ ਹੈ, ਮਨ ਦਾ ਪਰਚਾ ਸਾਰੇ ਪਾਸੇ ਇੱਕੋ ਜਿਹਾ, ਪਰ ਸਤਸੰਗਤ ਜੀ ਫਲ ਵੱਖਰਾ ਵੱਖਰਾ ਹੈ। ਸੋ ਤਾਂ ਕਹਿੰਦੇ ਹਾਂ ਬਿਟਵੇ ਰਾਮ ਰਮਊਆ ਲਾਵਾ, ਜਿੱਦਣ ਦੀ ਸੰਗਤ ਹੋਈ ਹੈ, ਇਹ ਜਿਹੜਾ ਮੇਰਾ ਮਨ ਹੈ ਨਾ, ਟਿਕਦਾ ਨਹੀਂ ਸੀ, ਇਹ ਰਾਮ ਰਾਮ ਕਹਿਣ ਲੱਗ ਗਿਆ ਹੈ।
ਰਹਾਓ ਕਹਿਤ ਕਬੀਰ ਸੁਣੋ ਮੇਰੀ ਮਾਈ।
ਹੇ ਮੇਰੀ ਮਾਤਾ ਸੁਣ, ਕਬੀਰ ਸਾਹਿਬ ਜੀ ਕਹਿੰਦੇ
ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ।
ਹਾਂ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ, ਜਿੱਦਣ ਤੋਂ ਇਹ ਮੈਨੂੰ ਸਾਧੂਆਂ ਦੀ ਸੰਗਤ ਹੋਈ ਹੈ, ਉਦਣ ਤੋਂ ਜਾਤ ਪਾਤ ਤੋਂ ਉੱਤੇ ਉੱਠ ਖੜੇ, ਜਿਹੜੀ ਮੇਰੀ ਸੀ ਨਾ ਬੁੱਧੀ, ਉਹ ਆਤਮ ਪ੍ਰੈਣ ਹੋ ਗਈ, ਉਹ ਨਿਰਮਲ ਸੀ, ਵਿਰਾਗ ਦੇ ਸਹਿਤ ਹੋਈ, ਉਸ ਤੋਂ ਧਨ ਦੀ ਇੱਛਾ ਤਿਆਗ ਦਿੱਤੀ, ਮਨ ਸੀ ਚੰਚਲ, ਇਹ ਵੀ ਵਿਸ਼ਿਆਂ ਵੱਲ ਨੂੰ ਨੱਠਦਾ ਸੀ, ਇਹ ਰਾਮ ਨਾਮ ਦਾ ਸੰਕਲਪ ਹੋ ਗਿਆ, ਇਹਦੇ ਅੰਦਰ ਨਾਮ ਜਪਣ ਲੱਗ ਗਿਆ, ਬੁੱਧੀ ਹੈ ਜਿਹੜੀ ਉਹ ਸ੍ਰੇਸ਼ਟ ਹੈ, ਹੁਣ ਇਹ ਚਿੰਤਨ ਬ੍ਰਹਮ ਦਾ ਤਤ ਕਥਨ ਤਤ ਚਿੰਤਨ ਗੰਨੇ ਵਨ ਜਨੰਤੀ, ਹਰ ਵੇਲੇ ਚਿੰਤਨ ਕਰਦੀ ਹੈ। ਇਸ ਕਰਕੇ ਜਿਹੜੀ ਜਾਤ ਪਾਤ ਹੈ, ਅੱਗੇ ਵਾਸਤੇ ਜਾਤ ਨੂੰ ਉਤਪਤ ਹੋਣ ਵਾਲਾ ਵੀ, ਅੱਗੇ ਵਾਸਤੇ ਮੇਰਾ ਜੰਮਣ ਵਰਨ ਖਤਮ ਕਰ ਦਿੱਤਾ ਹੈ, ਮੈਂ ਬ੍ਰਹਮ ਵਿੱਚ ਲੀਨ ਹੋ ਗਿਆ ਹਾਂ। ਇਸ ਕਰਕੇ ਸੰਗਤ ਦੀ, ਸਾਧੂਆਂ ਦੀ, ਹੇ ਮਾਂ ਨਿੰਦਿਆ ਨਾ ਕਰ, ਆਪਾਂ ਤਾਰ ਦਿੱਤੇ ਇਹਨਾਂ ਨੇ। ਸਤ ਸੰਗਤ ਜੀ ਇੱਥੇ ਵਿਸਰਾਮ ਦਿੰਦੇ ਹਾਂ, ਟਾਈਮ ਹੋ ਗਿਆ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਕੱਲ੍ਹ ਨੂੰ ਸਤਸੰਗ ਜੀ ਜਿਵੇਂ ਲੋਈ ਨੂੰ ਸਤਸੰਗ ਜੀ ਫੇਰ ਹੋਰ ਉਪਦੇਸ਼ ਦੇਣਗੇ, ਸਾਧੂਆਂ ਦੀ ਸੇਵਾ ਕਬੀਰ ਸਾਹਿਬ ਕਰ ਰਹੇ ਨੇ ਆਏ ਗਏ ਦੀ, ਇਹ ਵਰਣਨ ਆਵੇਗਾ। ਇੱਥੇ ਵਿਸਰਾਮ ਦਿੰਦਾ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਰਾਗੀ ਸਿੰਘ ਜੀ ਹਾਜ਼ਰ ਹਨ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।